ਸਤਨਾਮ ਤੁਹਾਨੂੰ करते जन्म सरानो कब हो ना सिमरो नाम काम क्रोध लोभ झूठ निंदा इनते आप छड़ावो एह भीतर ते इनको डारो आपन निकट बुलावो अपनी बेद आप जनावो हर जन मंगल गावो बिसर नाही कब हूं ही ये ते एह बिद मन मह पावो गुर पूरा पिट्यो वढ भागी जन नानक कतह ना थावो बिसर नाही कब हूं ही ये ते एह बिद मन मह पावो गुर पूरा पिट्यो वढ भागी जन नानक कतह ना थावो परम सन्मान योग साहिब श्री गुरु ग्रंथ साहिब सच्चे पातशाह जी दी पावन पवित्र हाजूरी अंदर सुभायमान गुरु सवारे सत संगी जनों रात्रि दे इस गुरमत दीवान दी आप जी ने हाजरी भरी है। गुरु बाबा जी दी बख्शिश नाल सतगुरु गुरु नानक साहब जी दे अमृत बचन जो असी रोजाना गुरु बख्शिश नाल पढ़दे हां इस दी विचार प्रारंभ कीती सी। रात दे दीवान विच सतगुरु जी दे इस पवित्र बचन नू आपां विचारिया सी के गहना करन वास्ते अग जो प्रज्वलित करनी है जो अग बालनी है वो अग है तपस्या दी ते वो तपस्या सतगुरु जी दे कथन मुताबक जाप तप का बंद बेड़ला जित लंघे वखेला ਅਕਸਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿੱਥੇ ਸ਼ਬਦ ਜਪ ਆਇਆ ਉੱਥੇ ਬਹੁਤਾਤ ਜਗ੍ਹਾ ਤੇ ਹਜ਼ੂਰ ਨੇ ਨਾਲ ਸ਼ਬਦ ਤਪ ਵੀ ਵਰਤਿਆ ਹੈ, ਕਿਉਂਕਿ ਜੋ ਜਪ ਹੈ ਸਾਧਨਾ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਤਪੱਸਿਆ ਹੈ। ਮਨ ਨੂੰ ਮਾਰਨਾ, ਮਨ ਦੇ ਫੁਰਨਿਆਂ ਤੇ ਕਾਬੂ ਪਾਉਣਾ, ਵਧੀਕੀਆਂ ਨੂੰ ਜਰ ਲੈਣਾ, ਆਪਣੇ ਅੰਤਰ ਆਤਮੇ ਸਭ ਕੁਝ ਖੰਡਾ ਲੈਣਾ, ਏਦੋਂ ਵੱਡਾ ਤਪ ਹੋਰ ਕੀ ਹੋਵੇਗਾ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਤਾਂ ਸੀਏ ਮਸੰਦ ਦੇ ਗੋਲੀ ਚਲਾਉਣ ਤੋਂ ਬਾਅਦ ਜਦੋਂ ਬਾਬਾ ਮੱਖਣ ਸ਼ਾਹ ਸੀਏ ਮਸੰਦ ਤੇ ਧੀਰ ਮੱਲ ਨੂੰ ਪਕੜ ਕੇ ਲਿਆਏ ਤੇ ਮਹਾਰਾਜ ਜੀ ਨੇ ਇੱਕ ਸ਼ਬਦ ਕਿਹਾ ਤਪ ਸੰਬੰਧੀ। ਮੱਖਣ ਸ਼ਾਹ ਕੋਲ ਆਪਣੇ ਸਿਪਾਹੀ ਨੇ, ਉਸ ਕੋਲ ਤਾਕਤ ਹੈ ਤੇ ਮਹਾਰਾਜ ਜੀ ਨੇ ਕਿਹਾ ਮੱਖਣ ਸ਼ਾਹ ਤੂੰ ਗੁਰੂ ਘਰ ਦੀ ਪ੍ਰਸੰਨਤਾ ਲੈਣੀ ਏ ਤੇ ਇੱਕ ਕੰਮ ਕਰ, ਇਹਨਾਂ ਨੂੰ ਤੂੰ ਬੰਨ ਕੇ ਲਿਆਇਆ, ਤੇਰੇ ਕੋਲ ਤਾਕਤ ਹੈ, ਸਾਡੇ ਸਾਹਮਣੇ ਤੇਰੀ ਤਾਕਤ ਨੂੰ ਇਹ ਦੇਖ ਕੇ ਝੁਕਦੇ ਪਏ ਨੇ, ਪਰ ਜੇ ਕਿਤੇ ਤੂੰ ਇਹਨਾਂ ਦੀਆਂ ਰੱਸੀਆਂ ਖੋਲਦੈ, ਇਹਨਾਂ ਨੂੰ ਛੱਡ ਦੇ, ਚੇਤੇ ਰੱਖੀ ਤਾਕਤ ਹੋ ਕੇ ਵੀ ਕਿਸੇ ਨੂੰ ਖਿਮਾ ਕਰ ਦੇਣਾ ਇੱਕ ਤਪ ਹੈ। ਕਰਨੀ ਖਿਮਾ ਮਹਾਂ ਤਪ ਜਾਣ, ਬੜੀ ਵੱਡੀ ਤਪੱਸਿਆ ਹੈ ਕਿ ਤਾਕਤ ਹੋਵੇ ਤੇ ਕਿਸੇ ਨੂੰ ਬਖਸ਼ ਦੇਣਾ। ਮਹਾਰਾਜ ਜੀ ਕੱਲ ਕਹਿ ਰਹੇ ਸਨ ਕਿ ਜਿਹੜੀ ਅੱਗ ਹੈ ਉਹ ਤਪੱਸਿਆ ਦੀ, ਵਾਸ਼ਨਾਵਾਂ ਦੀ ਅੱਗ ਨਹੀਂ, ਕਿਉਂਕਿ ਅੱਗ ਕਈ ਤਰ੍ਹਾਂ ਦੀ ਹੈ। ਉੱਥੇ ਸੀ ਅਗਨ ਤਪ ਤਾਓ, ਹਰ ਬੰਦੇ ਦੇ ਜਿਸਮ ਵਿੱਚ ਕਈ ਤਰ੍ਹਾਂ ਦੀ ਅੱਗ ਹੈ। ਇੱਕ ਤਾਂ ਜਿਹੜੀ ਸਰਬ ਵਿਆਪੀ ਪਰਮਾਤਮਾ ਨੇ ਸਰੀਰ ਵਿੱਚ ਉਹ ਤਪਸ਼, ਉਹ ਅੱਗ ਪੈਦਾ ਕੀਤੀ ਜਿਹਦੇ ਨਾਲ ਸਾਡਾ ਭੋਜਨ ਪਚਦਾ ਹੈ, ਉਹ ਵੀ ਅਗਨੀ। ਪਰ ਇੱਕ ਅੱਗ ਇਹ ਵੀ ਹੈ ਕਿ ਖੰਸ, ਖੇਤ, ਲੋਭ, ਕੋਪ, ਚਾਰੇ ਨਦੀਆਂ ਅੱਗ, ਹਿੰਸਾ, ਮੋਹ, ਲਾਲਚ, ਕ੍ਰੋਧ, ਇਹ ਵੀ ਅੱਗ ਦੀਆਂ ਨਦੀਆਂ ਅੰਦਰ ਵਹਿ ਰਹੀਆਂ ਨੇ। ਬਾਬਾ ਜੀ ਦਾ ਬਚਨ ਹੈ ਇੱਕ ਅੱਗ ਇਹ ਵੀ ਹੈ ਕਿ ਜਿੰਨਾ ਬੁੱਝੈ ਕਿਜ ਨਾ ਸੁੱਝੈ ਦੁਨੀਆਂ ਗੁੱਝੀ ਪਾਹੇ। ਅੰਤਰ ਆਤਮੇ ਫੁਰਨੇ ਪਏ ਨੇ ਅੱਗ ਦੇ, ਪਰ ਕਈ ਥਾਵਾਂ ਤੇ ਅੱਗ ਹੈ ਪ੍ਰਗਟ ਨਹੀਂ, ਕਿਉਂਕਿ ਉਸ ਨੂੰ ਮੌਕਾ ਨਹੀਂ ਮਿਲ ਰਿਹਾ ਬਾਹਰ ਨਿਕਲਣ ਦਾ। ਅੱਗ ਜੇ ਰਾਖ ਦੇ ਵਿੱਚ, ਅੱਗ ਜੇ ਸਵਾਹ ਦੇ ਵਿੱਚ ਦੱਬੀ ਏ, ਚਿੰਗਾਰੀ, ਕੋਲਾ ਜਾਂ ਅੰਗਿਆਰੀ, ਉਪਰੋਂ ਅੱਗ ਠੰਡੀ ਏ, ਮਤਾਂ ਕੁਛ ਸਮਝੇ ਵੀ ਇਸ ਰਾਖ ਨੂੰ ਠੰਡਿਆਂ ਦੇਖ ਕੇ ਵੀ ਸ਼ਹਿਦ ਦੇ ਅੰਦਰ ਅੱਗ ਨਹੀਂ, ਰਾਖ ਵਿੱਚ ਦੱਬੀ ਕੋਈ ਅੱਗ ਨੂੰ ਪ੍ਰਗਟ ਹੋਣ ਦਾ ਮੌਕਾ ਨਹੀਂ ਮਿਲਿਆ, ਪਰ ਜਦੋਂ ਥੋੜੀ ਜੀ ਹਵਾ ਚੱਲੇ ਤੇ ਰਾਖ ਦੀ ਨਿੱਕੀ ਜੀ ਚੰਗਿਆਰੀ ਵੀ ਭਾਂਬੜ ਬਣ ਜਾਂਦੀ ਹੈ। ਕੁਝ ਐਸੇ ਜਿਸਮ ਨੇ ਜਿਹੜੇ ਵਕਤੀ ਤੌਰ ਤੇ ਰਾਖ ਦੀ ਤਰ੍ਹਾਂ ਬਾਹਰੋਂ ਠੰਡੇ ਪ੍ਰਤੀਤ ਹੁੰਦੇ ਨੇ। ਸ਼ਾਇਦ ਇਹਦੇ ਅੰਦਰ ਕਦੀ ਕ੍ਰੋਧ ਨਹੀਂ, ਇਸ ਅੰਦਰ ਕਦੀ ਵਾਸ਼ਨਾ ਨਹੀਂ, ਇਹਨੂੰ ਕਦੀ ਉੱਚੀ ਬੋਲਦਿਆਂ ਨਹੀਂ ਦੇਖਿਆ, ਇਸ ਨੇ ਕਦੀ ਕਿਸੇ ਨਾਲ ਵਧੀਕੀ ਨਹੀਂ ਕੀਤੀ। ਖਿਮਾ ਕਰਿਓ, ਕਈ ਵਾਰੀ ਉਹ ਅੱਗ ਦੀ ਚਿੰਗਾਰੀ ਅੰਦਰ ਪਈ ਹੁੰਦੀ ਏ, ਉਹਨੂੰ ਮੌਕਾ ਨਹੀਂ ਮਿਲਦਾ, ਥੋੜੀ ਜੀ ਹਵਾ ਮਿਲਣ ਦੀ ਦੇਰ ਏ, ਉਸ ਠੰਡੇ ਅੰਦਰ ਵਿੱਚੋਂ ਵੀ ਅੱਗ ਪ੍ਰਜਵਲਿਤ ਹੋ ਜਾਂਦੀ ਹੈ, ਉਹ ਵੀ ਇੱਕ ਅੱਗ ਹੈ। ਦੁਨੀਆਂ ਗੁੱਝੀ ਪਾਹੇ, ਹਜ਼ੂਰ ਨੇ ਫਿਰ ਇੱਥੇ ਕਿਹਾ ਤਪ ਦੀ ਅੱਗ। ਅੱਜ ਇਸ ਤੋਂ ਅੱਗੇ ਤੁਰੀਏ, ਜਤ ਪਹਾੜਾ ਬਣ ਗਿਆ, ਦੁਕਾਨ ਬਣ ਗਈ, ਧੀਰਜਵਾਰਾ ਗੁਲ ਇਹ ਸੁਨਿਆਰ ਬਣ ਗਿਆ, ਅਚਲ ਮਤ ਇਹ ਐਰਨ ਦਾ ਰੂਪ ਧਾਰਨ ਕਰ ਗਈ, ਗਿਆਨ ਦਾ ਹਿਥੋੜਾ ਆ ਗਿਆ। ਮਹਾਰਾਜ ਜੀ ਨੇ ਕਿਹਾ ਉਸ ਤੋਂ ਬਾਅਦ ਐਰਨ ਮਤ ਵੇਦ ਹਥਿਆਰ ਭਉ ਖੱਲਾ ਪਰਮਾਤਮਾ ਦਾ ਭੈ ਉਹ ਇੱਕ ਧੌਂਕਣੀ ਬਣ ਗਿਆ। ਅਗਨ ਤਪ ਤਾਓ, ਅੱਗ ਵੀ ਹੁਣ ਆ ਗਈ ਤਪੱਸਿਆ ਦੀ, ਹੁਣ ਪੂਰੀ ਟਕਸਾਲ ਇੱਕ ਬਣ ਗਈ ਜਿੱਥੇ ਸਿੱਕਾ ਘੜਿਆ ਜਾਣਾ, ਤਿਆਰੀ ਮੁਕੰਮਲ ਏ। ਅੱਗ ਵੀ ਹੈ, ਸੁਨਿਆਰ ਵੀ ਹੈ, ਟਿਕਾਣਾ ਵੀ ਹੈ, ਉਹ ਸੰਦ ਵੀ ਆ ਗਏ ਜਿਨ੍ਹਾਂ ਨਾਲ ਘੜਨਾ, ਤੇ ਮਹਾਰਾਜ ਕਹਿੰਦੇ ਨੇ ਹੁਣ ਘੜਨਾ ਕੀ ਏ, ਕਿਹਨੂੰ ਘੜਿਆ ਜਾਏਗਾ? ਹਜ਼ੂਰ ਨੇ ਉੱਥੇ ਬਚਨ ਕੀਤੇ ਕਿ ਹੁਣ ਇਸ ਨੂੰ ਘੜਨ ਵਾਸਤੇ ਤੈਨੂੰ ਇੱਕ ਪਾਤਰ ਦੀ, ਇੱਕ ਭਾਂਡੇ ਦੀ ਲੋੜ ਹੈ। ਉਹ ਭਾਂਡਾ ਹੈ ਭਾਉ ਦਾ, ਭਾਵ ਦਾ, ਪ੍ਰੇਮ ਦਾ ਭਾਂਡਾ, ਭਾਉ ਅੰਮ੍ਰਿਤ ਤੇ ਤਟਾਲ ਦੋ ਗੱਲਾਂ, ਇੱਕ ਭਾਵ ਦਾ ਭਾਂਡਾ, ਪ੍ਰੇਮ ਦਾ ਭਾਂਡਾ, ਤੇ ਦੂਸਰਾ ਉਸ ਵਿੱਚ ਅੰਮ੍ਰਿਤ ਨੂੰ ਢਾਲ ਲੈ। ਭਾਂਡਾ ਭਾਉ ਅੰਮ੍ਰਿਤ ਤੇ ਤਟਾਲ ਘੜੀਐ ਸ਼ਬਦ ਸੱਚੀ ਟਕਸਾਲ, ਸ਼ਬਦ ਨੂੰ ਘੜਿਆ ਜਾਣਾ ਇੱਥੇ। ਮਹਾਰਾਜ ਕਹਿੰਦੇ ਸੱਚੀ ਟਕਸਾਲ ਵਿੱਚ ਆਓ, ਇਸ ਬਚਨ ਨੂੰ ਭਾਂਡਾ ਭਾਉ ਅੰਮ੍ਰਿਤ ਤਿਤ ਢਾਲ ਘੜੀਐ ਸ਼ਬਦ ਸੱਚੀ ਟਕਸਾਲ, ਇਹਨਾਂ ਬਚਨਾਂ ਨੂੰ ਆਪਾਂ ਅੱਜ ਦੇ ਇਸ ਦੀਵਾਨ ਵਿੱਚ ਵਿਚਾਰ ਸਕੀਏ। ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਸਾਨੂੰ ਸਾਰਿਆਂ ਨੂੰ ਅੰਦਰ ਦਾ ਟਿਕਾ ਬਖਸ਼ੋ, ਸਾਡੇ ਵਕਤੇਪਨ ਵਿੱਚ ਵੀ ਤੇ ਸਾਡੀ ਸਰੋਤ ਵਿੱਚ ਵੀ ਆਪ ਅੰਦਰ ਦੀ ਇਕਾਗਰਤਾ ਬਖਸ਼ ਦਿਓ। ਬਖਸ਼ੋ ਸਾਧ ਸੰਗਤ ਆਸੀਸ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਭਾਉ, ਪ੍ਰੇਮ, ਪ੍ਰੀਤ, ਭਾਵਨਾ, ਨੇਹ, ਇਹ ਸ਼ਬਦਾਂ ਦੀ ਬਹੁਤ ਵਾਰੀ ਵਰਤੋਂ ਕੀਤੀ ਗਈ ਹੈ। ਅਖਰੀ ਅਰਥ ਕਰਾਂਗੇ ਪ੍ਰੇਮ ਦਾ ਭਾਂਡਾ, ਭਾਵ ਦਾ ਭਾਂਡਾ। ਕੋਈ ਥਾਂ ਐਸੀ ਨਹੀਂ ਜਿੱਥੇ ਪਰਮਾਤਮਾ ਨੇ ਇਹ ਜਜ਼ਬਾ ਪ੍ਰੇਮ ਦਾ ਟਿਕਾਇਆ ਨਹੀਂ। ਹਰ ਇੱਕ ਦੇ ਅੰਦਰ ਪਰਮੇਸ਼ਵਰ ਨੇ ਕਿਸੇ ਨਾ ਕਿਸੇ ਰੂਪ ਦੇ ਅੰਦਰ ਇਸ ਖਿੱਚ ਨੂੰ, ਇਸ ਜਜ਼ਬੇ ਨੂੰ ਟਿਕਾਇਆ ਹੋਇਆ ਹੈ। ਪ੍ਰੇਮ ਰੂਪ ਵਿੱਚ ਪਰਮਾਤਮਾ ਹਰ ਇੱਕ ਥਾਂ ਤੇ ਵਿਆਪ ਰਿਹਾ, ਤੇ ਅਸੀਂ ਹਜ਼ੂਰ ਦੇ ਇਹ ਬਚਨ ਜਾਪ ਸਾਹਿਬ ਚ ਰੋਜ਼ ਪੜ੍ਹਦੇ ਹਾਂ ਕਿ ਜਤਰ ਤਤਰ ਦਿਸ਼ਾ ਵਿਸ਼ਾ, ਜਿੱਥੇ ਕਿੱਥੇ ਦਿਸ਼ਾਵਾਂ ਨੇ, ਇਹਨਾਂ ਦੇ ਕੋਨੇ ਨੇ, ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ। ਅਨੁਰਾਗ ਦਾ ਅਰਥ ਹੈ ਪ੍ਰੇਮ, ਕਿ ਪ੍ਰੇਮ ਰੂਪ ਹੋ ਕੇ ਸਾਰੀਆਂ ਥਾਵਾਂ ਤੇ ਉਹ ਫੈਲਿਆ ਹੈ। ਹਰ ਜੀਵ ਅੰਦਰ ਉਹਨੇ ਇੱਕ ਖਿੱਚ ਟਿਕਾਈ ਹੈ, ਚਾਹੇ ਉਹ ਜੜ ਹੈ ਤੇ ਭਾਵੇਂ ਚੇਤਨ ਹੈ। ਇਨਸਾਨ ਅੰਦਰ ਵੀ ਉਹ ਖਿੱਚ ਹੈ, ਉਹ ਜਜ਼ਬਾ ਹੈ, ਪਰ ਇਹ ਜਜ਼ਬਾ ਜਿਹੜਾ ਕਈ ਰੂਪ ਧਾਰਨ ਕਰ ਜਾਂਦਾ ਹੈ। ਉਹ ਜਜ਼ਬਾ ਕੀ ਹੈ ਕਿ ਸਾਡੇ ਚੁਗਿਰਦੇ ਉਸ ਖਿੱਚ ਦਾ, ਉਹਨੂੰ ਖਿੱਚ ਸ਼ਬਦ ਮੈਂ ਵੈਸੇ ਵਰਤ ਰਿਹਾ, ਸਿੱਧਾ ਜਿਹਾ ਸ਼ਬਦ ਸਮਝ ਪੈਣ ਵਾਲਾ। ਹਰ ਇੱਕ ਦੇ ਅੰਦਰ ਪਰਮਾਤਮਾ ਨੇ ਉਹ ਖਿੱਚ ਦਾ ਜਜ਼ਬਾ ਟਿਕਾਇਆ, ਤੇ ਜਿਸ ਨਾਲ ਉਹਦਾ ਇਹ ਖਿੱਚ ਦਾ ਸੰਬੰਧ ਹੈ, ਹਰ ਜੀਵ ਜਿਹੜੀ ਹੈ ਉਸ ਵਾਲੇ ਪਾਸੇ ਉਲਾਰੂ ਹੋ ਕੇ ਸਫ਼ਰ ਕਰ ਰਹੀ ਹੈ। ਜਿਵੇਂ ਇਹ ਜਜ਼ਬਾ ਪਰਮਾਤਮਾ ਨੇ ਇੱਕ ਕਾਲੇ ਰੰਗ ਦੇ ਭਵਰੇ ਵਿੱਚ ਵੀ ਟਿਕਾ ਦਿੱਤਾ ਹੈ, ਉਹਨੂੰ ਕਿਸੇ ਨੇ ਸਿੱਖਿਆ ਨਹੀਂ ਦਿੱਤੀ, ਉਹਨੂੰ ਕਿਸੇ ਨੇ ਪ੍ਰੇਮ ਦੇ ਸੰਬੰਧ ਵਿੱਚ ਕੋਈ ਲੈਕਚਰ, ਕੋਈ ਤਕਰੀਰ ਨਹੀਂ ਦਿੱਤੀ। ਉਹ ਸੁੱਤੇ ਸਿੱਧ ਜਦੋਂ ਉਹਦਾ ਜਨਮ ਹੋਇਆ, ਇਹ ਜਜ਼ਬਾ ਪਰਮਾਤਮਾ ਨੇ ਉਸ ਭਵਰੇ ਵਿੱਚ ਟਿਕਾ ਦਿੱਤਾ। ਜਦੋਂ ਫੁੱਲ ਖਿੜਦੇ ਨੇ ਤੇ ਉਹਦਾ ਜਜ਼ਬਾ ਉਹਨੂੰ ਅੰਦਰੋਂ ਖਿੱਚਦਾ, ਤੇ ਭਵਰਾ ਬਿਨਾਂ ਕਿਸੇ ਕਲਾਸ ਦੇ, ਬਿਨਾਂ ਕਿਸੇ ਸਿਖਲਾਈ ਦੇ, ਬਿਨਾਂ ਕਿਸੇ ਉਸਤਾਦ ਦੇ, ਖੁਦ ਬਖੁਦ ਖਿੜੇ ਕੋਈ ਫੁੱਲ ਦੇ ਉੱਪਰ ਜਾ ਕੇ ਪਰਿਕਰਮਾ ਕਰਨ ਲੱਗ ਪੈਂਦਾ ਹੈ। ਹੈ ਇੱਕ ਖਿੱਚ, ਇੱਕ ਜਜ਼ਬਾ ਹੈ। ਰਾਤ ਨੂੰ ਦੀਵਾ ਬਲਦਾ ਹੈ, ਉਹਦੀ ਲਾਟ ਜਦੋਂ ਨਿਕਲਦੀ ਹੈ ਬਾਹਰ, ਤੇ ਨਿੱਕੇ ਨਿੱਕੇ ਪਤੰਗੇ ਬਿਨਾਂ ਕਿਸੇ ਦੀ ਪ੍ਰੇਰਣਾ ਦੇ ਖੁਦ ਬਖੁਦ ਉਸ ਦੀਵੇ ਵੱਲ ਖਿੱਚੇ ਤੁਰੇ ਆਉਂਦੇ ਨੇ, ਉਹਦੇ ਤੋਂ ਕੁਰਬਾਨ ਜਾਂਦੇ ਨੇ, ਉਹਦੇ ਤੋਂ ਫਿਦਾ ਜਾਂਦੇ ਨੇ। ਇੱਕ ਖਿੱਚ ਹੈ। ਆਉਣਾ ਸੀ ਭਾਂਡਾ ਭਾਉ ਤੇ ਵੇ ਕਿ ਪਰਮਾਤਮਾ ਨੇ ਇਨਸਾਨ ਤੇ ਕਿੰਨੀ ਬਖਸ਼ਿਸ਼ ਕੀਤੀ। ਇੱਕ ਭਵਰੇ ਦੀ ਖਿੱਚ ਕਮਲ ਫੁੱਲ ਵੱਲ ਪ੍ਰੇਰਿਆ ਜਾ ਰਿਹਾ, ਬਲਦੇ ਹੋਏ ਦੀਵੇ ਦੀ ਖਿੱਚ, ਪਤੰਗਾ ਉਹਦੇ ਵੱਲ ਪ੍ਰੇਰਿਆ ਜਾ ਰਿਹਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿਹੜੀਆਂ ਉਦਾਹਰਣਾਂ ਲਈਆਂ ਨੇ ਕਿ ਰਾਤ ਨੂੰ ਹਨੇਰੇ ਵਿੱਚ ਘੰਡਾ ਖੇੜਾ, ਇੱਕ ਸੰਗੀਤ ਜਿਹੜੇ ਲੋਕ ਹਰਨ ਦਾ ਸ਼ਿਕਾਰ ਕਰਦੇ, ਘੰਡੇ ਖੇੜੇ ਦੇ ਨਾਦ ਨੂੰ ਸੁਣ ਕੇ ਉਸ ਖਿੱਚ ਦਾ ਮਾਰਿਆ ਹੋਇਆ ਹਰਨ ਉਸ ਆਵਾਜ਼ ਵੱਲ ਨੂੰ ਸਫ਼ਰ ਕਰੀ ਜਾ ਰਿਹਾ ਹੈ। ਪਰ ਖਿੱਚ ਹੈ, ਉਹਨੂੰ ਕਿਸੇ ਨੇ ਹੱਕ ਕੇ ਸੋਟੀ ਨਾਲ ਇਹ ਤਾਂ ਨਹੀਂ ਕਿਹਾ ਤੂੰ ਇਸ ਆਵਾਜ਼ ਵਾਲੇ ਪਾਸੇ ਸਫ਼ਰ ਕਰ। ਉਹ ਨਾਦ ਉਹਦੇ ਕੰਨਾਂ ਵਿੱਚ ਪਿਆ ਤੇ ਖੁਦ ਬਖੁਦ ਉਹ ਹਰਨ ਉਸ ਆਵਾਜ਼ ਨੂੰ ਸੁਣ ਕੇ ਉਸ ਪਾਸੇ ਸਫ਼ਰ ਕਰਨ ਲੱਗ ਪਿਆ। ਉਸ ਨਾਦ ਵਿੱਚ ਖਿੱਚ ਹੈ। ਇਸ ਤੋਂ ਅੱਗੇ ਸੱਪ ਜ਼ਹਿਰ ਨਾਲ ਭਰਿਆ, ਡੰਗ ਮਾਰੇ ਇਨਸਾਨ ਦੀ ਮੌਤ ਹੋ ਸਕਦੀ ਏ, ਪਰ ਜਦੋਂ ਉਹਦੇ ਸਾਹਮਣੇ ਬੀਨ ਵਜਾਈ ਗਈ, ਕੋਈ ਖਿੱਚ ਸੀ, ਭਾਵੇਂ ਉਸ ਸੰਗੀਤ ਦਾ ਕੰਪਨ, ਉਹਦੀ ਥਰ ਥਰਾਟ, ਉਹਦੀ ਵਾਈਬ੍ਰੇਸ਼ਨ, ਪਰ ਸੱਪ ਵਿੱਚ ਵੀ ਜਿਹੜਾ ਇੰਨਾ ਜ਼ਹਿਰ ਨਾਲ ਭਰਿਆ, ਰੱਬ ਨੇ ਇੱਕ ਐਸੀ ਖਿੱਚ ਪੈਦਾ ਕਰ ਦਿੱਤੀ, ਬੀਨ ਵੱਜਣ ਲੱਗੀ ਤੇ ਜ਼ਹਿਰੀਲਾ ਸੱਪ ਜਿਹੜਾ ਉਸ ਬੀਨ ਦੇ ਨਾਦ ਉੱਪਰ ਫਨ ਖਿਲਾਰ ਕੇ ਨੱਚਣ ਲੱਗ ਪਿਆ ਹੈ। ਖਿੱਚ ਉਹਦੇ ਵਿੱਚ ਵੀ ਹੈ, ਉਹ ਜਜ਼ਬਾ, ਉਹ ਕਿਣਕਾ ਉਹਦੇ ਵਿੱਚ ਵੀ ਟਿਕਿਆ। ਇਕੱਲੇ ਇਹ ਭਵਰੇ, ਇਹ ਪਤੰਗੇ, ਇਹ ਸੱਪ ਤੇ ਖਰਨੀ ਨਹੀਂ, ਤੁਸੀਂ ਚਾਰ ਪਾਇਆ ਜਾਨਵਰ ਦੇਖ ਲਓ, ਇੱਕ ਪਸ਼ੂ ਵਿੱਚ ਵੀ ਪਰਮਾਤਮਾ ਨੇ ਉਹ ਖਿੱਚ ਪੈਦਾ ਕੀਤੀ, ਉਹ ਤੜਫ ਪੈਦਾ ਕੀਤੀ। ਇਸ ਤੋਂ ਅੱਗੇ ਥੋੜਾ ਜਿਹਾ ਅਸੀਂ ਚੱਲੀਏ, ਇਹ ਤਾਂ ਕਹਾਂਗੇ ਆਪਾਂ ਵੀ ਇਹ ਜੀਵ ਨੇ ਨਾ ਚ ਜਿੰਦੇ, ਪਰਮਾਤਮਾ ਨੇ ਤੱਤਾਂ ਵਿੱਚ ਵੀ ਖਿੱਚ ਪੈਦਾ ਕੀਤੀ। ਆਪਣੇ ਵਾਲੇ ਪਾਸੇ ਤੱਤ, ਆਪਣੇ ਹਮ ਤੱਤ ਨੂੰ, ਹਮ ਜਾਤ ਨੂੰ ਆਪਣੇ ਵੱਲ ਖਿੱਚ ਰਿਹਾ। ਇਹ ਕਈ ਵਾਰੀ ਐਗਜ਼ਾਮਪਲ ਅਕਾਲ ਉਸਤਤ ਦੀ ਬਾਣੀ ਵਿੱਚੋਂ ਸੰਗਤ ਨਾਲ ਮੈਂ ਸਾਂਝੀ ਕੀਤੀ ਏ ਕਿ ਅੱਗ ਬਲੇ ਤੇ ਉਹਦੀ ਲਾਠ ਅਸਮਾਨ ਵੱਲ ਜਾਂਦੀ। ਅੱਗ ਦੁਨੀਆਂ ਦੇ ਕਿਸੇ ਖਿੱਤੇ ਵਿੱਚ ਵੀ ਬਾਲੋ, ਪਰ ਜਦੋਂ ਅੱਗ ਬਲੇਗੀ ਉਹਦਾ ਸੁਭਾਅ ਏ, ਉਹਦੀਆਂ ਚਿੰਗਾਰੀਆਂ, ਉਹ ਲੱਕੜ ਦੀ ਹੋਵੇ, ਕੋਲੇ ਦੀ ਹੋਵੇ, ਪੈਟਰੋਲ ਦੀ ਹੋਵੇ, ਗੈਸ ਦੀ ਹੋਵੇ, ਤੇਲ ਦੀ ਹੋਵੇ, ਉਹ ਭਾਵੇਂ ਕੱਖਾਂ ਦੀ ਅੱਗ ਹੋਵੇ, ਜਦੋਂ ਵੀ ਅੱਗ ਬਲੇਗੀ ਉਹਨੇ ਪਹਿਲਾ ਕੰਮ ਇਹ ਕਰਨਾ, ਉਹ ਅਸਮਾਨ ਵੱਲ ਉੱਡੇਗੀ, ਉਹਦੀਆਂ ਚਿੰਗਾਰੀਆਂ ਆਕਾਸ਼ ਵੱਲ ਜਾਣਗੀਆਂ। ਤੇ ਅਸਲ ਵਿੱਚ ਜਦੋਂ ਅਸਮਾਨ ਵੱਲ ਅੱਗ ਦੀਆਂ ਨਿੱਕੀਆਂ ਨਿੱਕੀਆਂ ਚਿੰਗਾਰੀਆਂ ਉੱਠ ਰਹੀਆਂ ਨੇ, ਤੇ ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਆਹ ਪਰਮਾਤਮਾ ਦਾ ਅਨੁਰਾਗ ਨਹੀਂ, ਵਿਸਮਾਤ ਵੀ ਜਾ, ਜ਼ਮੀਨ ਤੇ ਅੱਗ ਬਲੇ ਪਰ ਉਹਦੀ ਚਿੰਗਾਰੀ ਆਕਾਸ਼ ਵੱਲ ਤਾਂ ਸਬਰ ਕਰ ਰਹੀ ਏ ਕਿਉਂਕਿ ਅੱਗ ਦਾ ਜੋ ਮੇਨ ਸਰੋਤ ਹੈ, ਅੱਗ ਦਾ ਗੋਲਾ, ਉਹ ਸੂਰਜ ਅਸਮਾਨ ਵਿੱਚ ਤਪਦਾ ਪਿਆ ਤੇ ਨਿੱਕੀ ਜੀ ਚਿੰਗਾਰੀ ਵੀ ਤੜਫਦੀ ਪਈ ਏ ਖਿੱਚ ਲੈ ਕੇ ਆਪਣੇ ਪਿਆਰੇ ਨੂੰ ਮਿਲਣ ਵਾਸਤੇ। ਉਹਦੇ ਵਿੱਚ ਵੀ ਜਜ਼ਬਾ ਹੈ, ਉਹ ਸੂਰਜ ਵਾਲੇ ਪਾਸੇ ਸਫ਼ਰ ਕਰ ਰਹੀ। ਤੇ ਜਦੋਂ ਜ਼ਮੀਨ ਤੋਂ ਪਾਣੀ ਉੱਡਦਾ, ਸਮੁੰਦਰ ਦਾ ਪਾਣੀ ਹਵਾ ਵਿੱਚ ਉਡਾਰੀ ਮਾਰਦਾ, ਕਈ ਦਿਨ ਉਹ ਹਵਾ ਵਿੱਚ ਘੁੰਮੀ ਜਾ ਰਿਹਾ, ਪਰ ਕਿਹੜਾ ਜਜ਼ਬਾ ਹੈ ਕਿ ਜਦੋਂ ਉਹ ਪਾਣੀ ਜ਼ਮੀਨ ਦੇ ਉੱਤੇ ਡਿੱਗਾ, ਆਕਾਸ਼ ਵਿੱਚ ਜਾਣ ਦੇ ਬਾਵਜੂਦ ਵੀ ਉਹ ਆਕਾਸ਼ ਵਿੱਚ ਟਿਕਿਆ ਨਹੀਂ, ਜ਼ਮੀਨ ਉੱਤੇ ਡਿੱਗਾ ਤੇ ਪਹਾੜ ਤੇ ਪਾਣੀ ਵਸਿਆ, ਤੇ ਡਿੱਗਦਿਆਂ ਸਾਰ ਉਹਨੇ ਇਹ ਨਹੀਂ ਕਿਹਾ ਵੀ ਹੁਣ ਮੈਂ ਟਿਕ ਜਾਵਾਂ, ਉਸ ਬੂੰਦ ਨੇ ਡਿੱਗਦਿਆਂ ਸਾਰ ਸਬਰ ਕਰ ਦਿੱਤਾ, ਭਾਵੇਂ ਸਮੁੰਦਰ ਉਹਨੂੰ ਨਜ਼ਰ ਨਹੀਂ ਆ ਰਿਹਾ ਪਰ ਪਾਣੀ ਦੀ ਬੂੰਦ ਦਰਿਆ ਬਣ ਕੇ ਤੁਰੀ। ਦੇ ਪੁੱਛਿਆ ਵੀ ਚੱਲੀ ਕਿਹੜੇ ਪਾਸੇ ਇੰਨਾ ਪਾਣੀ ਹੜ ਬਣ ਕੇ, ਤੇ ਉਸ ਪਾਣੀ ਦਾ ਉੱਤਰ ਸੀ ਕੋਈ ਮੈਨੂੰ ਖਿੱਚ ਪਾ ਕੇ ਆਪਣੇ ਵੱਲ ਬੁਲਾ ਰਿਹਾ, ਮੈਨੂੰ ਸਮੁੰਦਰ ਨਜ਼ਰ ਤਾਂ ਨਹੀਂ ਆ ਰਿਹਾ, ਹੈ ਜ਼ਰੂਰ, ਜੇ ਉਹ ਨਾ ਹੁੰਦਾ ਤਾਂ ਮੈਨੂੰ ਖਿੱਚ ਆਪਣੇ ਵੱਲ ਉਹ ਲਜਾਂਦੀ ਨਾ। ਪਾਣੀ ਵੀ ਬੂੰਦ, ਉਹਦੇ ਵਿੱਚ ਵੀ ਖਿੱਚ ਪਰਮਾਤਮਾ ਨੇ ਰੱਖੀ, ਜਜ਼ਬਾ ਰੱਖੇ, ਉਹ ਵੀ ਉਸ ਪਾਸੇ ਸਫ਼ਰ ਕਰਦਾ ਜਾ ਰਿਹਾ। ਉਸ ਤੋਂ ਬਾਅਦ ਅਸੀਂ ਨਿੱਕੇ ਨਿੱਕੇ ਮਿੱਟੀ ਦੇ ਜ਼ਰੇ ਕਣ ਦੇਖਣੇ ਆ, ਹਨੇਰੀ ਆਵੇ ਆਕਾਸ਼ ਵਿੱਚ ਉੱਡਦੇ ਨੇ, ਮੰਡਰਾਉਂਦੇ ਨੇ, ਪਰ ਕੁਝ ਦਿਨਾਂ ਤੋਂ ਬਾਅਦ ਉਹ ਮਿੱਟੀ ਦੇ ਜ਼ਰੇ, ਉਹ ਰੇਤ ਦੇ ਕਣ ਇੱਕ ਇੱਕ ਕਰਕੇ ਜ਼ਮੀਨ ਤੇ ਡਿੱਗਣ ਲੱਗ ਪੈਂਦੇ ਨੇ ਕਿਉਂਕਿ ਜ਼ਮੀਨ ਦੀ ਕਸ਼ਿਸ਼ ਖਿੱਚ ਉਹਨਾਂ ਨੂੰ ਫਿਰ ਆਪਣੇ ਵੱਲ ਖਿੱਚ ਰਹੀ ਹੈ। ਮਹਾਰਾਜ ਜੀ ਨੇ ਕਿਹਾ ਇਹ ਤੱਤ ਵੀ ਤਾਂ ਇੱਕ ਜਜ਼ਬਾ ਲੈ ਕੇ ਬੈਠੇ ਨੇ, ਜੀਵਾਂ ਵਿੱਚ ਵੀ ਇੱਕ ਜਜ਼ਬਾ ਹੈ। ਤੇ ਧੰਨ ਗੁਰੂ ਕਲਗੀਧਰ ਜੀ ਦੇ ਤਾਂ ਬਚਨ ਸਨ ਕਿ ਜੈਸੇ ਇੱਕ ਆਗ ਤੇ ਕਨੋਕਾਂ ਕੋਟ ਆਗ ਉੱਠੇ, ਨਿਆਰੇ ਖਨਿਆਰੇ ਖੁਇਕੇ, ਫਿਰ ਆਗ ਮੈਂ ਮਿਲਾਏਗੇ। जैसे एक धूर ते अनेक धूर पूरत है, धूर के कनोका सबे धूर की समाहेंगे। जैसे एक नद ते तरंग कोट उपजत है, पान के तरंग सब पान की कहाएंगे। तैसे विश्व रूप ते अपूत भूत प्रगट हुए, भूत दर्थ बदरू नहीं, भूत दर्थ तत्। असि कई बार शब्द वर्तने पांच भूतक शरीर, भूत दर्थ तत् भी हुंदा है। तैसे विश्व रूप ते अपूत भूत प्रगट हुए, ताही ते उपज सब ताही मैं समाहेंगे। तत् तत् विच मिल रहे है, आ जेड़ा शरीर है साड़ी बॉडी है। देखो इनू भावे असी कहने मैं, पर आप शरीर नहीं। मकान घर बनाए ने, कभी किसी बंदे ने शब्द नहीं वरत्या कि मैं मकान खां। वो इको गल कहिंदा मेरा मकान है, मैं इहदे विच रहण वाला वा, मेरा घर है। बस आ जिसम भी एक घर है, इस विच आपां रहण वाले आ। ते सच्चाई भी इह वे कि जिवें आपां जन्म तो लैके हुण तक पता नहीं किन्ने कु घर बदले। इंडिया भी जन्म किते होया, तलीम लैण लई किते गए, उसे घर बनाए, उस तों बाद सफर करदे करदे इत्थे किन्ने कु घर बदल दिते। महाराज जी ने कहा जिवें ऐस जन्म विच तू जिंदगी दे दिन बसर कर ली, किन्ने घर बदल चुका है। ते तेरी आत्मा, कबीर साहब ने तो मन्या, कह लगे आ घर जेड़ा अज कबीर दे नाम दा मिले है, इस घर तो पहला पता नहीं किन्ने कु घर असी बदल के आ गए। ऐसे घर हम बहुत बसाए जब हम राम गर्भ हुए आए। शरीर रूपी घर बदल बदल के आंदा पिया है इंसान। आ पंजा तत्तां दा शरीर है, सिर्फ बेनती फिर भी भांडा पाओ, उस नुक्ते वाला आप तुरने। ये शरीर पंजा तत्तां दा है। गुरु ग्रंथ साहिब दी बाणी मुताबक के इंसान दी जदों मौत हुंदी है, हर तत् जेड़ा अपने तत् विच मिल ली उतावला हो जांदा है। पवन पवन विच जा मिली, अग अग विच मिल गई, मिट्टी मिट्टी विच, आकाश आकाश विच, पानी पानी विच, पंजे दे पंजे तत् जेड़े ने अपने मेन स्रोत नाल मिल गए। पर पंजां तत्तां नूं जेड़े आपस विरोधी ने, साडा शरीर एक बड़ी वड्डी परमात्मा दी अदुत्ती दात है, ये निंदन वाला नहीं। परमात्मा ने विरोधी तत् कठे किते, अकला पानी होवे ते की शरीर चल सकेगा, इकला अग दा तत् होवे की जिस्म कायम रख सकेगा, अकली पौणी होवे की शरीर टिक सकेगा। परमात्मा ने भी जिंदगी ओदा नाम बनाया जिथे विरोधी तत् कठे होके उसारू सोचन लग पै, विरोधी इकट्ठे होके चंगा सोचन, ते पंजां तत्तां दा सुमेल एक शरीर बन जांदा है। ते जदों ये निकलते ने उस वेले ये शरीर खत्म है। एक उर्दू दे विद्वान दा शब्द है, जिंदगी क्या है, अनासर में जहूरे तरतीब। जिंदगी किनू कहिंदे ने, ओ कहिंदे ने ए बिखरे होए तत्तां दी तरतीब, एदी जड़त कह लो, इन्हां दी इकट्ठ कह लो। जिंदगी क्या है, अनासर में जहूरे तरतीब। मौत क्या है, इनकी आजजा का परेशान होना। तत् तरतीब विच आजन ते जिंदगी है, ते बिखर जान ते उन्हूं मौत कहिंदे। बाबा जी ने कहा पवन है मैं पवन समाया, ज्योति मैं ज्योत रल जाया, माटी माटी होई एक रोवन खारे की कवन टेक। पर जेड़ी असल में बेनती करनी के तत् तत् च समा गए, मौत आई, 70 साल दा बनिया होया ए मडोली ए शरीर, जदों बिणसन लगा पानी पानी चला गया, अग अग भी चली गई, खवा खवा विच मिल गई, हर तत् मिल गया। पर इन्हां पंजां तत्तां दी मडोली विच रहण वाली जिहड़ी आत्मा सी, किन्ना चंगा हुंदा जे तत् अपने मूल तत् विच मिलदे पए ने। तू इन्ना कु अभ्यास कर लैंदो कि इस मडोली दे तत् बाद भी तत्तां च मिलदे, तेरी जिउंदे जी आत्मा परमात्मा विच मिल जांदी। सबर कर दी तां, क्योंकि तत् तत् विच मिल रहे है। खैर तत्तां विच भी परमात्मा ने कशिश रखी, उस मालक ने जीवां विच भी एक कशिश रख दित्ती। ते तन गुरु ग्रंथ साहिब जी दी बाणी ने कह लगे इंसान तेरे अंदर भी परमात्मा ने जज्बा रखे है, जे तू परमेश्वर तक पहुंचना चाहना ते ओदी बोली भी केवल प्रेम ते भाव जां भाव है, ਜਿਨ੍ਹਾਂ ਨੂੰ ਪ੍ਰੇਮ ਕਰਨਾ ਆ ਗਿਆ ਉਨ੍ਹਾਂ ਨੇ ਅਸਲੀਅਤ ਵੀ ਪਰਮਾਤਮਾ ਨਾਲ ਗੱਲਾਂ ਕਰ ਲਈਆਂ। ਜਪਜੀ ਸਾਹਿਬ ਦੀ ਬਾਣੀ ਹੈ, ਅੱਗੇ ਮਰਜ ਕਰਨੇ ਨੇ ਭਾਵ ਕਿਸ ਰੂਪ ਵਿਚ ਨੇ। ਜਪਜੀ ਸਾਹਿਬ ਵਿਚ ਇਕ ਪੌੜੀ ਹੈ ਕਿ ਸਾਚਾ ਸਾਹਿਬ ਸਾਚ ਨਾਏ ਤੇ ਅਗਲੀ ਤੁਕ ਭਾਖਿਆ ਭਾਖਿਆ ਦਰਥ ਬੋਲੀ ਭਾਉ ਪ੍ਰੇਮ ਅਪਾਰ। ਕਹਿੰਦੇ ਨੇ ਇਸ ਰੌਲੇ ਚ ਨਾ ਪਏ ਕਿ ਰੱਬ ਜਿਹੜਾ ਉਹ ਸੰਸਕ੍ਰਿਤ ਜਾਈ ਗੱਲ ਅਰਬੀ ਚ ਬੋਲਿਆ ਗਿਆ, ਗੁਰਮੁਖੀ ਲਿਪੀ ਪੰਜਾਬੀ ਦੀ ਗੱਲ ਕਰ ਲਈਏ, ਅੰਗਰੇਜ਼ੀ ਵਿਚ ਫ੍ਰੈਂਚ ਵਿਚ ਸਪੈਨਿਸ਼ ਵਿਚ। ਕਹਿੰਦੇ ਨੇ ਤੂੰ ਅੱਖਰਾਂ ਦੇ ਝਗੜੇ ਚ ਮਤ ਪਾਓ, ਪਰਮਾਤਮਾ ਦੀ ਬੋਲੀ ਕੇਵਲ ਪ੍ਰੇਮ ਹੈ ਤੇ ਕਈ ਵਾਰੀ ਜਦੋਂ ਪ੍ਰੇਮ ਉਛਾਲਾ ਮਾਰਦਾ ਅੱਖਰ ਗਲੇ ਚੋ ਖਤਮ ਹੋ ਜਾਂਦੇ ਨੇ, ਅੱਖਾਂ ਦਾ ਪਾਣੀ ਹੀ ਪ੍ਰੇਮ ਦੀ ਬੋਲੀ ਬਣ ਜਾਂਦਾ। ਭਾਖਿਆ ਭਾਓ ਅਪਾਰ ਪ੍ਰੇਮ ਦੀ ਬੋਲੀ ਮਹਾਰਾਜ ਜੀ ਨੇ ਕਿਹਾ ਪ੍ਰੇਮ। ਉਸ ਤੋਂ ਬਾਅਦ ਅਸੀਂ ਬਾਣੀ ਚ ਪੜ੍ਹਨੇ ਆ ਤੇ ਬਾਬਾ ਜੀ ਦੇ ਇੱਕ ਬਚਨ ਆਉਂਦਾ ਭਗਤ ਰਵਿਦਾਸ ਸਾਹਿਬ ਦਾ ਪਰਮਾਤਮਾ ਦੇ ਮੁਤਲਕ। ਕੋਈ ਚੀਜ਼ ਹੈ ਸਾਡੀ ਜੋ ਖਾਸ ਕਰਕੇ ਪੰਜਾਬ ਦੀ ਹਿੰਦੁਸਤਾਨ ਦਾ ਸਾਡੇ ਅੰਦਰ ਦੀ ਸਾਈਕੀ ਹੈ। ਇੱਕ ਬਾਪ ਉਹ ਆਪਣੇ ਬੱਚਿਆਂ ਲਈ ਬਹੁਤ ਕੁਝ ਕਰ ਰਿਹਾ ਸੰਤਾਨ ਲਈ, ਤੇ ਇੱਥੇ ਵੀ ਕੁਦਰਤੀ ਕਾਇਦੇ ਕਾਨੂੰਨ ਵੀ ਮੁਲਕਾਂ ਦੇ ਐਸੇ ਨੇ ਕਿ ਜੋ ਕੁਝ ਬਾਪ ਨੇ ਬਣਾਇਆ ਜੇ ਪੁੱਤਰ ਨੂੰ ਸੰਤਾਨ ਨੂੰ ਬੇਦਖਲ ਨਾ ਕਰੇ, ਬਾਪ ਦੇ ਚਲਾਣੇ ਤੋਂ ਬਾਅਦ ਉਹ ਚੀਜ਼ ਕੁਦਰਤੀ ਤੌਰ ਤੇ ਬੱਚੇ ਦੀ ਬਣ ਜਾਏਗੀ। ਜ਼ਮੀਨ ਬਾਪ ਚਲਾ ਜਾਏ ਉਹ ਪੁੱਤਰ ਦੀ ਏ, ਦੁਕਾਨ ਪਿਤਾ ਤੋਂ ਬਾਅਦ ਉਹਦੀ ਸੰਤਾਨ ਦੀ ਏ, ਉਹਦਾ ਘਰ ਉਹਦੀ ਗੱਡੀ ਉਹਦਾ ਜ਼ਮੀਨ ਭੋਏ ਭਾਂਡਾ ਪੈਸਾ ਹਰ ਚੀਜ਼ ਜੋ ਬਾਪ ਦੀ ਹੈ ਉਹ ਕੁਦਰਤੀ ਤੌਰ ਤੇ ਕਾਇਦਾ ਕਾਨੂੰਨ ਸੰਤਾਨ ਤੱਕ ਪਹੁੰਚਾਏਗਾ ਜੇ ਹੇਰਾਫੇਰੀ ਨਾ ਕੋਈ ਕਰੇ ਵਿੱਚ। ਮਹਾਰਾਜ ਜੀ ਨੇ ਕਿਹਾ ਪਰਮਾਤਮਾ ਇਸ ਤਰ੍ਹਾਂ ਨਹੀਂ। ਜ਼ਮੀਨ ਨੂੰ ਕਹਿ ਸਕਦੇ ਹਾਂ ਮੇਰੇ ਬਾਪ ਦੀ ਇਹ ਮੇਰਾ ਹੱਕ ਏ, ਘਰ ਨੂੰ ਕਹਿ ਸਕਦੇ ਹਾਂ ਮੇਰੇ ਬਾਪ ਮੇਰੇ ਪਿਤਾ ਦਾ ਮੇਰਾ ਹੱਕ ਏ, ਪਰ ਚੇਤੇ ਰੱਖੀ ਜੇ ਪਰਮਾਤਮਾ ਨੇ ਰੱਬ ਦੀ ਪਿਤਾ ਨੇ ਪਰਮਾਤਮਾ ਦੀ ਬੰਦਗੀ ਕੀਤੀ ਤੇ ਪਿਤਾ ਦੀ ਬੰਦਗੀ ਤੇ ਤੇਰਾ ਕੋਈ ਹੱਕ ਨਹੀਂ, ਕਿਉਂਕਿ ਪਰਮਾਤਮਾ ਕੇਵਲ ਭਾਵਨਾ ਦਾ ਭੁੱਖਾ। ਉਹ ਬਾਪ ਦੀ ਜ਼ਮੀਨ ਦੀ ਤਰ੍ਹਾਂ ਇਹ ਨਹੀਂ ਕਿ ਜਿਹੜਾ ਕੁਝ ਬਾਪ ਕੋਲ ਅੰਦਰ ਦਾ ਪੁੱਤਰ ਕੋਲ ਆਪਣੇ ਆਪ ਚਲਾ ਜਾਏ, ਉਹ ਭਾਵਨਾ ਦਾ, ਕਿਸੇ ਦੀ ਬਾਪ ਦੀ ਪ੍ਰੋਪਰਟੀ ਦੀ ਤਰ੍ਹਾਂ ਨਹੀਂ। ਮਹਾਰਾਜ ਜੀ ਨੇ ਕਿਹਾ ਆਪਣ ਬਾਪੈ ਨਾ ਹੀ ਕਿਸੇ ਕੋ। ਸਿੱਧੇ ਪੰਜਾਬੀ ਚ ਸ਼ਬਦ ਅਰਥ ਕਰੀਏ ਨਾ, ਅਸੀਂ ਕਈ ਵਾਰੀ ਕਹਿੰਦੇ ਤੇਰੇ ਪਿਓ ਦੀ ਚੀਜ਼ ਹੈ। ਭਗਤ ਰਵਿਦਾਸ ਸਾਹਿਬ ਨੇ ਕਿਹਾ, ਕਹਿਣ ਲੱਗੇ ਆਪਣ ਬਾਪੈ ਨਾ ਹੀ ਕਿਸੇ ਕੋ, ਪਰਮਾਤਮਾ ਕਿਸੇ ਦੇ ਪਿਓ ਦਾ ਖਰੀਦਿਆ ਨਹੀਂ। ਭਾਵਨ ਕੋ ਹਰ ਰਾਜਾ, ਜਿਹਦੇ ਅੰਦਰ ਦਾ ਭਾਵ ਦਾ ਭਾਂਡਾ ਬਣ ਗਿਆ, ਭਾਉ ਦਾ ਭਾਂਡਾ ਬਣ ਗਿਆ, ਪਰਮਾਤਮਾ ਤਾਂ ਕੇਵਲ ਉਹਦਾ ਹੈ ਜਿਹਦੇ ਅੰਦਰ ਪ੍ਰੇਮ ਹੈ। ਫਿਰ ਇਸ ਤੋਂ ਅੱਗੇ ਤੁਰਨਾ, ਉਹ ਪ੍ਰੇਮ ਕੈਸਾ। ਭਾਵਨ ਕੋ ਹਰ ਰਾਜਾ ਦੂਸਰਾ ਬਚਨ, ਚੋਜੀ ਪ੍ਰੀਤਮ ਦਾ ਰੋਜ਼ ਆਪਾਂ ਪੜ੍ਹਨੇ ਆ। ਹਜ਼ੂਰ ਨੇ ਫੁਰਮਾਇਆ, ਕਹਾਂ ਭਇਓ ਜੋ ਦੋ ਲੋਚਨ ਮੂੰਦ ਕਹਿ, ਬੈਠ ਰਹੋ ਬਕ ਧਿਆਨ ਲਗਾਇਓ। ਭਾਉ ਤੋਂ ਬਿਨਾਂ ਗੱਲ ਨਹੀਂ ਬਣਨੀ, ਪ੍ਰੇਮ ਤੋਂ ਬਿਨਾਂ। ਕਹਾਂ ਭਇਓ ਕੀ ਹੋਇਆ, ਤੂੰ ਆਪਣੀਆਂ ਦੋਨੋਂ ਅੱਖਾਂ ਬੰਦ ਕਰ ਲਈਆਂ ਤੇ ਧਿਆਨ ਵਿੱਚ ਬੈਠ ਗਿਆ, ਤੇ ਜੇ ਅੰਦਰ ਭਾਵਨਾ ਨਹੀਂ, ਅੰਦਰ ਪ੍ਰੇਮ ਨਹੀਂ, ਅੰਦਰ ਤੇਰੇ ਜਜ਼ਬਾ ਨਹੀਂ, ਤੇ ਤੂੰ 2 ਘੰਟੇ ਵੀ ਅੱਖਾਂ ਬੰਦ ਕਰਕੇ ਕੇਵਲ ਦੁਨੀਆਦਾਰੀ ਢੋਂਦਾ ਰਿਹਾ ਸੁਰਤ ਵਿੱਚ। ਕਹਿਣ ਲੱਗੇ ਬਗਲਾ ਵੀ ਅੱਖਾਂ ਬੰਦ ਕਰ ਲੈਂਦਾ ਹੈ। ਕਹਾਂ ਭਇਓ ਜੋ ਦੋ ਲੋਚਨ ਮੂੰਦ ਕਹਿ, ਬੈਠ ਰਹੋ ਬਕ ਧਿਆਨ ਲਗਾਇਓ, ਨਾਤ ਫਿਰਿਓ ਲੀਏ ਸਾਤ ਸਮੁੰਦਰਨ, ਲੋਕ ਗਇਓ ਪਰ ਲੋਕ ਗਵਾਇਓ, ਬਾਸ ਕੀਓ ਬਖਿਆਨ ਸੋ ਬੈਠ ਕੇ, ਐਸੇ ਐਸੇ ਸੋ ਬੈਸ ਬਤਾਇਓ, ਸਾਰੀ ਉਮਰੀ ਉਮਰ ਵਕਾਰਾਂ ਵਿੱਚ ਨਿੱਠ ਕੇ ਕੱਢ ਦਿੱਤੀ। ਇਸ਼ਨਾਨ ਕਰਦਾ ਰਿਹਾ, ਸਮਾਧੀਆਂ ਲਾਂਦਾ ਰਿਹਾ। ਧੰਨ ਗੁਰੂ ਕਲਗੀਧਰ ਕਹਿੰਦੇ ਨੇ ਬਸ ਇੱਕ ਨੁਕਤਾ ਫੜ ਲੈ ਕਿ ਸਾਚ ਕਹੂੰ ਸੁਣ ਲਿਖੋ ਸਭ ਹੈ, ਸਭ ਹੈ ਕਿਹਾ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਾਪਾਇਓ। ਜਿਨੇ ਪ੍ਰੇਮ ਕੀਤਾ, ਸ਼ਬਦਾਂ ਵੱਲ ਧਿਆਨ ਦਿਆ ਜੇ, ਬਾਬਾ ਜੀ ਨੇ ਕਿਹਾ ਭਾਖਿਆ ਭਾਓ ਅਪਾਰ, ਭਗਤ ਰਵਿਦਾਸ ਜੀ ਨੇ ਕਿਹਾ ਭਾਵਨ ਕੋ ਹਰ ਰਾਜਾ, ਕਲਗੀਧਰ ਜੀ ਨੇ ਕਿਹਾ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਾਪਾਇਓ, ਬਾਬਾ ਨਾਮਦੇਵ ਉਹਨਾਂ ਨੇ ਸ਼ਬਦ ਵਰਤੇ, ਪਾੜ ਪੜੋਸਨ ਪੂਛਲੇ ਨਾਮਾ, ਕਾਪੈ ਛਾਨ ਛਵਾਈ ਹੋ। ਸਿਰਫ ਕਹਾਣੀ ਵੱਲ ਨਹੀਂ, ਕੇਵਲ ਗਵਾਂਢਣ ਪੁੱਛਦੀ ਤੇਰੇ ਕੱਖਾਂ ਦੀ ਕੁੱਲੀ, ਤੇਰਾ ਘਰ ਕਿੰਨਾ ਸੋਹਣਾ ਬਣਿਆ, ਕੌਣ ਸੀ ਕਾਰੀਗਰ, ਕੌਣ ਮਿਸਤਰੀ ਜਿਹਨੇ ਇੰਨਾ ਸੋਹਣਾ ਘਰ ਬਣਾ ਦਿੱਤਾ? ਪਾੜ ਪੜੋਸਨ ਪੁੱਛ ਲੈ ਨਾਮਾ ਕਾ ਪੈ ਛਾਨ ਛਵਾਈ ਹੋ, ਤੋ ਪੈ ਦੁਗਨੀ ਮਜੂਰੀ ਦੇ ਹੂੰ, ਮੋਕੋ ਬੇਡੀ ਦੇਹੋ ਬਤਾਈ ਹੋ। ਤੇਰੇ ਤੋਂ ਦੁਗਣੇ ਪੈਸੇ ਦੇ ਦਿਆਂ, ਮੈਨੂੰ ਉਸ ਬੇਡੀ, ਉਸ ਕਾਰੀਗਰ, ਘਰ ਬਣਾਉਣ ਵਾਲੇ ਮਿਸਤਰੀ ਦੀ ਦਸਤਾ ਪਾ ਦੇ। ਹੁਣ ਬਸ ਇੱਥੇ ਦੁਨੀਆਦਾਰ ਆ ਕੇ ਤਿਲਕ ਜਾਂਦਾ, ਉਹ ਸਮਝਦਾ ਮੈਂ ਹਰ ਕੰਮ ਪੈਸੇ ਨਾਲ ਕਰ ਸਕਣਾ। ਉਹ ਕਈ ਵਾਰੀ ਸੋਚਦਾ ਕਿ ਸ਼ਾਇਦ ਪੈਸੇ ਨਾਲ ਪਰਮਾਤਮਾ ਖਰੀਦਿਆ ਜਾਂਦਾ। ਸੱਚਾਈ ਏਵੇ, ਗੁਰੂ ਘਰ ਹੋਵੇ, ਮੰਦਰ ਹੋਵੇ, ਮਸਜਿਦ ਹੋਵੇ, ਚਰਚ ਹੋਵੇ, ਗਿਰਜਾ ਹੋਵੇ, ਕੁਝ ਵੀ ਹੈ, ਸਾਡੇ ਰੁਪਈਏ ਨਾਲ ਉਥੋਂ ਦੇ ਪ੍ਰਬੰਧਕੀ ਢਾਂਚੇ ਵਿਚ ਵਿਸਤਾਰ ਹੋ ਸਕਦਾ। ਪਰ ਰੱਬ ਜੇ ਰੁਪਈਆਂ ਨਾਲ ਮਿਲਦਾ ਹੁੰਦਾ ਤੇ ਹਰ ਅਰਬਪਤੀ ਦੀ ਤਜੋਰੀ ਵਿਚ ਰੱਬ ਹੁੰਦਾ, ਪਰਮਾਤਮਾ ਹੁੰਦਾ। ਕਿਆ ਤੇਰੇ ਤੋਂ ਦੁਗਨੇ ਪੈਸੇ ਦੇ ਦਿਆਂ, ਮੈਨੂੰ ਦੱਸ ਪਾ, ਤੋਪੇ ਦੁਗਨੀ ਮਜੂਰੀ ਦੇ ਹੂੰ, ਮੋਕੋ ਬੇਡੀ ਦਿਓ ਬਤਾਈ ਹੋ। ਅੱਗੋ ਉਸ ਮਹਾਂਪੁਰਖ ਨੇ ਕਿਹਾ, ਰੀ ਬਾਈ, ਬੇਡੀ ਦੇ ਨਾ ਜਾਈ। ਕਿਹੜਾ ਇੱਕ ਟਿਕਾਣਾ ਜਿੱਥੇ ਕਹਿ ਦਿਆਂ ਉਹ ਕਾਰੀਗਰ ਬੈਠਾ ਉਹਨੂੰ ਮਿਲ ਲੈ, ਰੀ ਬਾਈ ਬੇਡੀ ਦੇ ਨਾ ਜਾਈ, ਦੇਖ ਬੇਡੀ ਰਿਹੋ ਸਮਾਈ, ਹਮਾਰਾ ਬੇਡੀ ਪ੍ਰਾਣ ਆਧਾਰਾ, ਉਹ ਤਾਂ ਸਾਡੇ ਪ੍ਰਾਣਾ ਦਾ ਆਧਾਰ ਏ। ਪਰ ਜੇ ਤੂੰ ਆ ਟਕੇ ਲੈ ਕੇ ਕਹਿੰਦੀ ਏ ਵੀ ਤੇਰੇ ਤੋਂ ਦੂਣੇ ਪੈਸੇ, ਕਹਿੰਦੇ ਨੂੰ ਕਰੰਸੀ ਉਹ ਟਕੇ, ਉਹ ਡਾਲਰ, ਉਹ ਰੁਪਈਆ ਨਹੀਂ। ਸੱਚਾਈ ਏ ਵੇ, ਪਰਮਾਤਮਾ ਕੇਵਲ ਮਜ਼ਦੂਰੀ ਪ੍ਰੇਮ ਦੀ ਮੰਗਦਾ ਹੈ। ਜਿਹਨੇ ਉਹਨੂੰ ਪਿਆਰ ਕਰ ਲਿਆ, ਉਹਨੇ ਜੋ ਕੁਝ ਕਿਹਾ ਪਰਮਾਤਮਾ ਨੇ ਉਹ ਕੁਝ ਕਰ ਦਿੱਤਾ। ਬੇਦੀ ਪ੍ਰੀਤ ਮਜ਼ਦੂਰੀ ਮੰਗ ਹੈ, ਜੇ ਕੋ ਛਾਨ ਛਵਾਵੈ ਹੋ, ਪਿਆਰ ਦੀ ਮਜ਼ਦੂਰੀ। ਬੇਦੀ ਪ੍ਰੀਤ ਮਜ਼ਦੂਰੀ ਮੰਗ ਹੈ, ਜੇ ਕੋ ਛਾਨ ਛਵਾਵੈ ਹੋ, ਲੋਕ ਕੁਟੰਬ ਸਭੂ ਤੇ ਤੋਰੈ ਤੋ ਆਪਣ ਬੇਦੀ ਆਵੈ ਹੋ। ਲੋਕ ਸੰਸਾਰ ਦੀ ਲੋਕ ਲਾਜ, ਪਰਿਵਾਰ ਦੇ ਝੰਬੇਲੇ, ਸੰਸਾਰ ਦੀਆਂ ਗੱਲਾਂ, ਸਭ ਤੋਂ ਜਦੋਂ ਬਿਰਤੀ ਟੁੱਟ ਜਾਏ ਤੇ ਜਿਹੜਾ ਕੇਵਲ ਉਲਾਰਪਨ ਅੰਦਰ ਦਾ ਪਰਮਾਤਮਾ ਪ੍ਰਤੀ ਰਹਿੰਦਾ, ਉਹ ਹੀ ਸ਼ੁੱਧ ਪ੍ਰੇਮ ਹੈ। ਮਹਾਰਾਜ ਜੀ ਨੇ ਕਿਹਾ ਕਿ ਉਹ ਪ੍ਰੇਮ, ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਤੂੰ ਇੱਕ ਕੰਮ ਕਰ, ਪ੍ਰੇਮ ਦਾ ਭਾਂਡਾ ਬਣਾ ਲੈ, ਭਾਵ ਦਾ ਭਾਂਡਾ ਬਣਾ ਲੈ। ਤੇ ਪ੍ਰੇਮ ਇੱਕ ਐਸਾ ਹੈ ਕਿ ਜਿਹਦੀ ਸੀਮਾ ਵੀ ਕੋਈ ਨਹੀਂ, ਹਰ ਚੀਜ਼ ਦੀ ਕੋਈ ਸੀਮਾ ਹੈ, ਪਰ ਪਿਆਰ ਦੀ ਕੋਈ ਸੀਮਾ ਨਹੀਂ। ਪਿਆਰ ਕਈ ਰੂਪਾਂ ਚ ਜਜ਼ਬੇ ਬਣ ਬਣ ਕੇ ਨਿਕਲਦਾ। ਮਹਾਰਾਜ ਕਹਿੰਦੇ ਨੇ ਇਹਨੂੰ ਸ਼ੁੱਧ ਕਰ ਲੈ, ਕੋਲਾ ਜ਼ਮੀਨ ਵਿੱਚ ਪਿਆ ਹੈ, ਸਦੀਆਂ ਭਰ ਕੋਲਾ ਜ਼ਮੀਨ ਥੱਲੇ ਪਿਆ ਰਹੇ, ਉਹ ਕਈ ਵਾਰੀ ਕੀਮਤੀ ਹੀਰਾ ਬਣ ਜਾਂਦਾ। ਜਿਹੜੇ ਜਜ਼ਬੇ ਬੰਦੇ ਦੇ ਅੰਦਰ ਵਾਸ਼ਨਾ ਵਾਲੇ ਨੇ, ਜੇ ਕਿਤੇ ਸ਼ਬਦ ਦੀ ਕਮਾਈ ਕਰਕੇ ਜਜ਼ਬੇ ਕਨਵਰਟ ਕਰ ਜਾਏ, ਸੱਚਾਈ ਇਵੇਂ ਸ਼ੁੱਧ ਪ੍ਰੇਮ ਬਣ ਜਾਂਦੇ ਨੇ। ਜਜ਼ਬੇ ਐਨਰਜੀ ਸ਼ਕਤੀ ਉਹੀ ਹੈ। ਮਹਾਰਾਜ ਜੀ ਨੇ ਬਾਣੀ ਚ ਕਿਹਾ, ਫੁਰਮਾਇਆ ਵੀ ਉਹਨੂੰ ਪਿਆਰ ਕਰ, ਪਿਆਰ ਦਾ। ਹੁਣ ਮੈਂ ਅਸੀਂ ਬਾਣੀ ਚ ਦੇਖਣਾ ਵੀ ਪਿਆਰ ਸ਼ਬਦ ਮੈਂ ਵੀ ਕਹਿ ਰਿਹਾ ਵਾਂ, ਹੋ ਸਕਦਾ ਮੇਰੇ ਸ਼ਬਦ ਕਹਿਣ ਵਿੱਚ ਵੀ ਖੁਸ਼ਕੀ ਹੋਵੇ। ਸੱਚਾਈ ਇਹ ਵੇ, ਜਿਹੜਾ ਸ਼ੁੱਧ ਪ੍ਰੇਮ ਉਪਜਦਾ ਉੱਥੇ ਬੋਲ ਨਹੀਂ ਰਹਿੰਦੇ, ਉੱਥੇ ਸਿਰਫ ਅੰਦਰ ਦੀਆਂ ਭਾਵਨਾਵਾਂ। ਤੇ ਦੋ ਪ੍ਰੇਮੀ ਆਪਸ ਵਿੱਚ ਬੈਠੇ ਹੋਣ, ਆਤਮਕ ਜੀਵਨ ਨੂੰ ਕਮਾਉਣ ਵਾਲੇ ਇਸ਼ਕ ਮਜਾਜੀ ਨਹੀਂ, ਇਸ਼ਕ ਹਕੀਕੀ। ਦੋ ਪ੍ਰੇਮੀ ਆਹਮਣੇ ਸਾਹਮਣੇ ਬੈਠੇ ਹੋਣ, ਹੋ ਸਕਦਾ ਕੋਈ ਗੱਲ ਵੀ ਨਾ ਕਰਨ, ਉਹ ਚੁੱਪ ਪ੍ਰੀਤ ਵਿੱਚੋਂ ਇੱਕ ਦੂਜੇ ਨਾਲ ਗੱਲ ਸਾਂਝੀ ਕਰ ਜਾਂਦੇ। ਜ਼ਬਾਨ ਚੁੱਪੇ ਪਰ ਅੰਦਰ ਅੰਦਰ ਉਹ ਇੱਕ ਦੂਜੇ ਦੀ ਸਾਂਝ, ਤੇ ਕਈ ਵਾਰੀ ਪਿਆਰ ਝਲਕੇ ਕੁਝ ਹੀ ਦਿੰਦਾ ਕਿ ਬੰਦੇ ਕੋਲ ਬੋਲਣ ਜੋਗਾ ਕੁਛ ਰਹਿੰਦੇ ਹੀ ਨਹੀਂ। ਹਜ਼ੂਰ ਨੇ ਬਾਣੀ ਜੋ ਸ਼ਬਦ ਮੈਂ ਲੈਣ ਲੱਗਾ ਕਿ ਪਿਆਰ ਉਹ ਜਜ਼ਬਾ, ਪ੍ਰੀਤ ਦੀ ਕੋਈ ਸੀਮਾ ਨਹੀਂ। ਜਦੋਂ ਪਿਆਰ ਕਿਸੇ ਦੇ ਸਿਰ ਚੜ ਕੇ ਬੋਲਦਾ, ਉਦੋਂ ਸਮਾਜ ਉਹਨੂੰ ਛੇਤੀ ਪ੍ਰਵਾਨ ਵੀ ਨਹੀਂ ਕਰਦਾ, ਪਰਮਾਤਮਾ ਦਾ ਪਿਆਰ। ਤੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਜਿੰਨੇ ਵੀ ਪ੍ਰੇਮਾ ਭਗਤੀ ਹੈ, ਇਕੱਲੀ ਪ੍ਰੇਮਾ ਭਗਤੀ, ਬਾਕੀ ਤਾਂ ਇੱਥੇ ਗੱਲ ਹੀ ਕੋਈ ਨਹੀਂ, ਸਿਰਫ ਪ੍ਰੇਮ, ਪ੍ਰੇਮ ਭਗਤੀ ਭਾਵ। ਜਿਹਦੇ ਕੋਲ ਪ੍ਰੇਮਾ ਭਗਤੀ ਏ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇੱਕੋ ਵਸੀਲਾ ਦੱਸਦੀ ਏ ਕਿ ਪ੍ਰੇਮਾ ਭਗਤੀ। ਤੇ ਜਿਨ੍ਹਾਂ ਪ੍ਰੇਮ ਕੀਤਾ, ਭਗਤੀ ਕੀਤੀ, ਕਿ ਬੋਧਕ ਤਲ ਗਿਆਨੀ ਬੰਦਿਆਂ ਨੇ ਉਹਨਾਂ ਨੂੰ ਵਕਤੀ ਤੌਰ ਤੇ ਸਵੀਕਾਰ ਕੀਤਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚੋਂ ਕੁਛ ਪ੍ਰਮਾਣ ਨੇ। ਬਾਬਾ ਨਾਨਕ ਜੀ ਦਾ ਪ੍ਰੇਮ ਆਪਣੇ ਸਾਈਂ ਦੇ ਪ੍ਰਤੀ ਸ਼ਿਖਰ ਤੇ ਹੈ। ਜੇ ਹਜ਼ੂਰ ਚੁੱਪ ਕਰਦੇ ਨੇ ਤੇ ਸਮਾਜ ਸਮਝਦਾ ਕਿ ਕਿ ਸ਼ਾਇਦ ਗੁਰੂ ਨਾਨਕ ਸਾਹਿਬ ਬਾਬਾ ਨਾਨਕ ਬਾਲ ਵਰੇਸ਼ ਵਿੱਚ ਇਹਨਾਂ ਦੇ ਤਨ ਵਿੱਚ ਕੁਝ ਹੋ ਗਿਆ। ਇਹ ਬੋਲਦਾ ਨਹੀਂ, ਇਹ ਖਾਂਦਾ ਨਹੀਂ, ਇਹ ਕਿਸੇ ਨਾਲ ਹੱਸਦਾ ਨਹੀਂ, ਇਹ ਕਦੀ ਇਕੱਠ ਵਿੱਚ ਬੈਠਾ ਨਹੀਂ ਦੇਖਿਆ। ਤੇ ਜਦੋਂ ਇਹ ਅਵਸਥਾ ਬਿਰਖਾਂ ਦੀ ਪ੍ਰੇਮ ਦੀ ਆਉਂਦੀ ਏ, ਉਦੋਂ ਕਦੀ ਜਾਦੂ ਵਾਲੇ ਮੌਲਵੀ ਤੁਰੇ ਆਉਂਦੇ ਨੇ, ਕਦੀ ਸਮਝਾਉਣ ਵਾਲੇ ਪੰਡਿਤ ਤੁਰੇ ਆਉਂਦੇ ਨੇ, ਤੇ ਕਦੀ ਉੱਥੇ ਖਲੋਤਾ ਹੋਇਆ ਵੈਦ ਹਰਦਾਸ ਉਹ ਔਸ਼ਧੀ ਵਾਲਾ ਝੋਲਾ ਲੈ ਕੇ, ਦਵਾਈ ਵਾਲਾ ਝੋਲਾ ਲੈ ਕੇ ਨਬਜ਼ ਪਕੜੀ ਬੈਠਾ। ਤੇ ਬਾਬਾ ਜੀ ਹੱਸ ਪੈਂਦੇ ਨੇ ਦੇਖ ਕੇ। ਤੇ ਭਾਵੇਂ ਉਹ ਬਾਣੀ ਚ ਸ਼ਲੋਕ ਅਸੀਂ ਪੜ੍ਹਦੇ ਹਾਂ ਕਿ ਵੈਦ ਬੁਲਾਇਆ ਵੈਦਗੀ ਪਕੜ ਟੰਡੋਲੇ ਬਾਂ, ਤੂੰ ਨਬਜ਼ ਪਕੜ ਸਕਦਾ, ਤੂੰ ਨਬਜ਼ ਤੋਂ ਦੇਖ ਸਕਦਾ ਰੋਗ ਬਾਰੇ, ਪਰ ਭੋਲਾ ਵੈਦ ਨਾ ਜਾਣੀ ਕਰਕ ਕਰੇਜੇ ਮਾਹ। ਤੈਨੂੰ ਭੋਲਿਆ ਕੀ ਪਤਾ ਜਿਹੜੀ ਉਹ ਚੀਸ ਉੱਠਦੀ ਪਈ ਏ, ਉਹਨੂੰ ਉਹ ਜਾਣੇ ਜਿੰਨੇ ਇਹ ਪੀੜ ਖੰਡਾਈ ਹੋਵੇ, ਨਹੀਂ ਤੇ ਦੂਜੇ ਨੂੰ ਕੀ ਪਤਾ। ਤੇ ਉਰਦੂ ਦੇ ਇੱਕ ਵਿਦਵਾਨ ਨੇ ਇਸ ਸਲੋਕ ਦੇ ਤਰਜਮਾ ਕੀਤਾ ਬਾਬਾ ਜੀ ਦਾ। ਹਜ਼ੂਰ ਨੇ ਕਿਹਾ, ਵੈਦ ਬੁਲਾਇਆ ਵੈਦਗੀ ਪਕੜ ਟੰਡੋਲੇ ਬਾਂ, ਭੋਲਾ ਵੈਦ ਨਾ ਜਾਣੀ ਕਰਕ ਕਰੇਜੇ ਮਾਹੇ। ਉਹਨੇ ਲਿਖਿਆ, ਵੈਦ ਨੇ ਜਬ ਨਬਜ਼ ਦੇਖੀ ਤੋ ਆਪ ਨੇ ਫੌਰਨ ਕਹਾ, ਵੈਦ ਨੇ ਜਬ ਨਬਜ਼ ਦੇਖੀ ਤੋ ਆਪ ਨੇ ਫੌਰਨ ਕਹਾ, ਨਬਜ਼ ਕੋ ਕਿਆ ਦੇਖਤੇ ਹੋ ਨਬਜ਼ ਮੇ ਰੱਖਾ ਹੈ ਕਿਆ, ਜਿਸ ਮਰਜ਼ ਕੀ ਜੁਸਤ ਜੂ ਮੇ ਨਬਜ਼ ਪੇ ਰੱਖਤੇ ਹੋ ਹਾਥ, ਮੁਦੇ ਦਰਦੇ ਇਸ਼ਕ ਹੈ ਔਰ ਇਸ਼ਕ ਹੈ ਮੌਲਾ ਕੇ ਸਾਥ। ਜਿਹੜਾ ਉਹ ਪਿਆਰ ਦਾ ਦਰਦ ਹੈ ਉਹ ਇਸ਼ਕ ਹਕੀਕੀ ਹੈ। ਉਸ ਪਿਆਰ ਨੂੰ ਜਦੋਂ ਉਹ ਬੋਲਦਾ ਕਿ ਉਸ ਵੇਲੇ ਦੇ ਸਮਾਜ ਨੇ ਸਮਝਿਆ ਉਸ ਪਿਆਰ ਨੂੰ, ਲੋਕਾਂ ਤਾਂ ਕਿਹਾ ਕੋਈ ਆਖੇ ਭੂਤਨਾ, ਕੋ ਕਹੇ ਬੇਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਪਰ ਬਾਬਾ ਜੀ ਨੇ ਕਿਹਾ ਭਇਆ ਦੀਵਾਨਾ ਸ਼ਾਹ ਕਾ ਨਾਨਕ ਬੌਰਾਨਾ ਕੋ ਹਰ ਬਿਨ ਔਰ ਨਾ ਜਾਣਾ, ਕੋਈ ਨਹੀਂ ਸਮਝ ਸਕੇ। ਕਬੀਰ ਸਾਹਿਬ ਅੰਦਰੋਂ ਸ਼ਿਖਰ ਦਾ ਪਿਆਰ ਬੋਲਿਆ, ਸਮਾਜ ਨੇ ਕਿਹਾ, ਪਰ ਉਸ ਮਹਾਂਪੁਰਖ ਨੇ ਕਿਹਾ ਮੇਰੇ ਬਾਬਾ ਮੈਂ ਬੌਰਾ, ਸਭ ਖਲਕ ਸਿਆਣੀ ਮੈਂ ਬੌਰਾ, ਮੈਂ ਨਾ ਬੌਰਾ, ਰਾਮ ਕੀ ਉਹ ਬੌਰਾ, ਸਤਿਗੁਰ ਜਾਰ ਗਇਓ ਭ੍ਰਮ ਮੋਹਰਾ। ਉਹਨਾਂ ਨੇ ਸ਼ਬਦ ਵਰਤੇ, ਜੇ ਰਾਮ ਦੇਵ ਜੀ ਜੈਸੇ ਮਹਾਂਪੁਰਖ ਉਹਨਾਂ ਅੰਦਰ ਪ੍ਰੇਮ ਉਛਾਲੇ ਮਾਰਦਾ ਤੇ ਲੋਕ ਸ਼ਦਾਈ ਕਹਿੰਦੇ ਨੇ, ਉਹ ਮਹਾਂਪੁਰਖ ਕਹਿ ਰਿਹਾ ਮੈਂ ਬੌਰੀ ਮੇਰਾ ਰਾਮ ਪਤਾਰ, ਰਚ ਰਚ ਤਾਂ ਕੋ ਕਰੂੰ ਸ਼ਿੰਗਾਰ। ਪਿਆਰ ਜਦੋਂ ਵੀ ਕਿਸੇ ਅੰਦਰ ਪੈਦਾ ਹੁੰਦਾ, ਅਸਲੀਅਤ ਇੱਕ ਉਹ ਲਗਨ ਹੈ ਜਿਹੜੀ ਦਿਨ ਰਾਤ ਬੰਦੇ ਨੂੰ ਖਿੱਚੀ ਜਾ ਰਹੀ ਏ, ਤੇ ਜਿਹੜਾ ਦਿਨ ਰਾਤ ਇੱਧਰ ਤੁਰ ਪੈਂਦਾ, ਤੇ ਕਦੀ ਕਦੀ ਸ਼ਰ੍ਹਾ ਪਾਲਣ ਵਾਲਾ ਫਿਰ ਉਹਨੂੰ ਕਹਿਣ ਲੱਗ ਪੈਂਦਾ ਕਿ ਸ਼ਾਇਦ ਦਿਮਾਗੀ ਸੰਤੁਲਨ ਗਵਾ ਚੁੱਕਾ, ਇਹਨੂੰ ਸਮਝ ਨਹੀਂ, ਇਹ ਸ਼ਦਾਈ ਹੋ ਗਿਆ ਹੈ, ਇਹ ਝੱਲਾ ਹੋ ਗਿਆ। ਮੈਂ ਫਿਰ ਅਰਜ਼ ਕਰਾਂ ਕਿ ਪਿਆਰ ਪ੍ਰੀਤ ਉਹਦੀ ਕੋਈ ਸੀਮਾ ਵੀ ਨਹੀਂ। ਜਿਸ ਅੰਦਰ ਉਪਜਦਾ ਕਿ ਪ੍ਰੀਤ ਦਾ ਸੰਬੰਧ ਕੇਵਲ ਵਜੂਦ ਵਿੱਚ ਸਰੀਰ ਕਰਕੇ ਵੀ, ਜੇ ਸਰੀਰ ਹੈ ਤਾਂ ਹੀ ਪ੍ਰੀਤ ਹੈ। ਸੱਚੀ ਪ੍ਰੀਤ ਉਹ ਐਸੀ ਹੈ, ਉਹ ਵਜੂਦ ਦਾ ਵੀ ਫਿਰ ਪਰਵਾਹ ਨਹੀਂ ਕਰਦੀ, ਉਹਦੀ ਸੀਮਾ ਕੇਵਲ ਸਰੀਰ ਨਹੀਂ। ਜੇ ਸਰੀਰ ਹੈ ਤੇ ਪਿਆਰ ਰਿਹਾ, ਸਰੀਰ ਚਲਾ ਵੀ ਜਾਏ ਉਹ ਪ੍ਰੀਤ ਜੁਗ ਜੁਗ ਨਾਲ ਸਮਾਈ ਜਾਂਦੀ ਹੈ। ਮਨਸੂਰ ਦੇ ਜੀਵਨ ਵਿੱਚ ਅੰਤਲੇ ਸਮੇਂ ਇਹ ਹੀ ਤਿੰਨ ਸਵਾਲ ਪੁੱਛੇ ਸਨ ਕਿਸੇ ਦਾਨਸ਼ਮੰਦ ਨੇ, ਕਿਸੇ ਚੰਗੇ ਸਿਆਣੇ ਸੁਗੜ ਵਿਦਵਾਨ ਨੇ। ਮਨਸੂਰ ਨੂੰ ਸੂਲੀ ਚੜਨ ਤੋਂ ਪਹਿਲਾਂ ਉਹਨਾਂ ਪੁੱਛਿਆ ਸੀ ਕਿ ਦਾਨ ਦੀ ਹੱਦ ਕੀ ਹੁੰਦੀ, ਆਦਮੀ ਕਿੱਥੋਂ ਤੱਕ ਦਾਨ ਕਰ ਸਕਦਾ। ਤੇ ਉਹਨਾਂ ਨੇ ਕਿਹਾ ਇਹਦਾ ਅਖਰੀ ਅਰਥ, ਕਹਿੰਦਾ ਨਹੀਂ ਅਖਰੀ ਅਰਥ ਮੈਨੂੰ ਵੀ ਪਤਾ ਹੈ, ਪਰ ਜੋ ਤੁਹਾਡੀ ਜ਼ਿੰਦਗੀ ਚ ਵਾਪਰਿਆ ਮੈਨੂੰ ਉਹ ਅਰਥ ਕਰਕੇ ਦੱਸੋ। ਕੋਸ਼ ਦੇ ਅਰਥ ਤਾਂ ਹੋ ਸਕਦੇ ਨੇ। ਉਹਨੇ ਕਿਹਾ ਹੋਰ ਸਵਾਲ ਕਰਨ ਵਾਲੇ ਨੇ ਕਿਹਾ ਦੂਸਰਾ ਮੈਨੂੰ ਇਹ ਦੱਸੋ ਤਿਆਗ ਦੀ ਖੱਦ ਕੀ, ਦਾਨ ਦੀ ਖੱਦ ਕੀ, ਤਿਆਗ ਦੀ ਖੱਦ ਕੀ। ਤੇ ਤੀਸਰਾ ਮੈਂ ਤੁਹਾਡੇ ਅਨੁਭਵ ਚੋਂ ਪੁੱਛਣਾ ਚਾਹੁੰਦਾ ਵਾਂ ਕਿ ਪਿਆਰ ਦੀ ਖੱਦ ਕੀ ਹੈ, ਪ੍ਰੀਤ ਦੀ ਖੱਦ ਕੀ। ਉਸ ਵੇਲੇ ਮਨਸੂਰ ਨੇ ਕਿਹਾ ਦੋ ਸਵਾਲਾਂ ਦਾ ਉੱਤਰ ਹੁਣੇ ਉਹ ਮੇਰੇ ਅਨੁਭਵ ਚ ਆ ਚੁੱਕੇ ਨੇ ਜੋ ਉਹਦੇ ਖਿਆਲ ਸਨ। ਉਹਨੇ ਕਿਹਾ ਪਹਿਲਾ ਪ੍ਰਸ਼ਨ, ਦਾਨ ਦੀ ਸੀਮਾ ਇਹਦੀ ਖੱਦ ਕੀ ਏ? ਗੋਦੜੀ ਵਿੱਚੋਂ ਸੁੱਕੀ ਰੋਟੀ ਕੱਢੀ, ਅੱਧੀ ਰੋਟੀ ਸਵਾਲ ਕਰਨ ਵਾਲੇ ਨੂੰ ਦੇ ਕੇ ਜੋ ਪਈ ਸੀ ਗੋਦੜੀ ਚ, ਕਹਿਣ ਲੱਗਾ ਖਾ, ਤੇਰੇ ਪਹਿਲੇ ਕੁਸ਼ਚਨ ਪ੍ਰਸ਼ਨ ਦਾ ਉੱਤਰ ਹੈ। ਉਹਨੇ ਕਿਹਾ ਮੈਂ ਰੋਟੀ ਖਾ ਕੇ ਆਇਆ, ਮੈਂ ਰੋਟੀ ਦੀ ਭੁੱਖ ਨਹੀਂ, ਮੈਂ ਪੁੱਛਣ ਆਇਆ। ਪਹਿਲਾ ਸਵਾਲ ਦਵਾਨ ਦਾਨ ਦੀ ਖਾਦ ਸੀਮਾ। ਉਹਨੇ ਕਿਹਾ ਇਹਦਾ ਉੱਤਰ ਤਾਂ ਮਿਲੇਗਾ ਜੇ ਅੱਧੀ ਰੋਟੀ ਖਾਏਗਾ। ਉਹਨੇ ਖਾਧੀ ਤੇ ਸੰਤਨ ਕਾ ਦਾਨਾ ਰੂਖਾ। ਉਹਨੇ ਆਪਣੇ ਖੱਤ ਚੋਂ ਰੋਟੀ ਦਿੱਤੀ, ਸਵਾਲ ਕਰਨ ਵਾਲੇ ਖਾ ਲਈ, ਸਕੂਨ ਮਿਲਿਆ। ਉਹਨੇ ਕਿਹਾ ਇਹ ਦਾਨ ਦੀ ਖੱਦ ਹੈ ਮੇਰੇ ਅਨੁਭਵ ਦੀ, ਪਰ ਇਸ ਤੋਂ ਅੱਗੇ ਵੀ ਕੋਈ ਹੋ ਸਕਦਾ, ਉਹਦੀ ਪਰਿਭਾਸ਼ਾ ਆਪਣੀ ਹੋਵੇ। ਕਹਿੰਦਾ ਤੇਰਾ ਅਨੁਭਵ? ਕਹਿੰਦਾ ਤੈਨੂੰ ਪਤਾ ਮੈਂ ਕਈ ਦਿਨਾਂ ਦਾ ਭੁੱਖਾ ਵਾਂ, ਮੈਨੂੰ ਖਾਣ ਨੂੰ ਰੋਟੀ ਨਹੀਂ ਮਿਲੀ, ਮੈਨੂੰ ਪੀਣ ਵਾਸਤੇ ਕਿਸੇ ਨੇ ਪਾਣੀ ਨਹੀਂ ਦਿੱਤਾ, ਕੋਈ ਮੇਰਾ ਅੰਦਰ ਦੀ ਹਮਦਰਦੀ ਕਰਨ ਵਾਲਾ ਕੱਲ ਅੱਧੀ ਰੋਟੀ ਲੁਕਾ ਕੇ ਮੈਨੂੰ ਦੇ ਗਿਆ, ਪਹਿਲਾਂ ਮੈਂ ਖਾਣ ਲੱਗਾ, ਮਨ ਚ ਆਇਆ ਤੇਰੇ ਸਰੀਰ ਨੂੰ ਕੱਲ ਕੱਟ ਦਿੱਤਾ ਜਾਣਾ, ਇਹਨੂੰ ਸਾਂਭ ਕੇ ਰੱਖ ਲੈ, ਰੋਟੀ ਉਸ ਬੰਦੇ ਨੂੰ ਦੇਣੀ ਜਿਹਨੇ 4 ਦਿਨ ਅਜੇ ਜੀਣਾ ਹੋਵੇ, ਜਿਹਨੇ 4 ਦਿਨ ਰਹਿਣਾ। ਮੈਂ ਅਰਜ਼ ਕਰਾਂ ਇਹ ਉਹਦੀ ਖਾਦੇ, ਪਰ ਆਪਣੇ ਬਾਪੂ ਦੇ ਘਰ ਦੀ ਗੱਲ ਕਰੀਏ, ਇੱਥੇ ਰੋਟੀਆਂ ਦੇ ਦਾਨ ਦੀ ਖਾਦ ਨਹੀਂ, ਇੱਥੇ ਤਾਂ ਸਰਬੰਸ ਵਾਰ ਦਿੰਦਾ ਬਾਪੂ, ਤੇ ਉਹਨੂੰ ਅੱਜ ਤੱਕ ਅਸੀਂ ਸਾਰਾ ਸਿੱਖ ਜਗਤ ਸਰਬੰਸ ਦਾਨੀ ਕਹਿੰਦੇ। ਇਹ ਉਹਦਾ ਮਨਸੂਰ ਦਾ ਅਨੁਭਵ ਹੈ। ਉਹਨੇ ਕਿਹਾ ਸੱਚ ਦਾਨ ਦੀ ਖਾਦ ਇਹ, ਤੇ ਦੂਸਰਾ ਮੈਨੂੰ ਦੱਸ ਤਿਆਗ ਦੀ ਖਾਦ ਕੀ ਏ? ਮਨਸੂਰ ਨੇ ਕਿਹਾ ਨੇਤਰ ਬੰਦ ਕਰ। ਉਹਨੇ ਅੱਖਾਂ ਬੰਦ ਕੀਤੀਆਂ, ਮਨਸੂਰ ਆਪਣੀ ਦੇਹ ਚੋਂ ਨਿਕਲ ਗਿਆ। ਇਹ ਅਤ ਕਥਨੀ ਨਹੀਂ, ਗੁਰਮੁਖ ਜਪਣ ਵਾਲਿਆਂ ਨੂੰ ਪਤਾ ਹੈ ਦੇਹ ਵਿੱਚ ਰਹਿ ਕੇ ਵੀ ਬਦੇਹੀ ਨੇ, ਬਦੇਹੀ ਦੇਹ ਵਿੱਚ ਰਹਿੰਦਿਆ ਦੇਹ ਚੋਂ ਨਿਕਲਿਆ, ਤੇ ਉਹ ਸਵਾਲ ਕਰਨ ਵਾਲੇ ਨੇ ਅੱਖਾਂ ਖੋਲੀਆਂ ਤੇ ਕੱਲਾ ਸਰੀਰ ਸੀ, ਹਰਕਤ ਨਹੀਂ ਸੀ। ਮਨ ਚ ਆਇਆ, ਡਰ ਗਿਆ ਵੀ ਇਹ ਬੰਦਾ ਕਰ ਕੀ ਗਿਆ, ਕਿਤੇ ਮੈਨੂੰ ਨਾ ਸਜ਼ਾ ਮਿਲੇ। ਜਦੋਂ ਉਹਦੇ ਡਰਨ ਦਾ ਫੁਰਨਾ ਬਣਿਆ ਤੇ ਮਨਸੂਰ ਨੇ ਅੱਖਾਂ ਖੋਲੀਆਂ, ਕਹਿੰਦਾ ਤਿਆਗ ਦੀ ਖਾਧੀ, ਜੇ ਦਰਵੇਸ਼ ਆਪਣੀ ਆਈ ਤੇ ਆਵੇ ਤੇ ਆਪਣੀ ਮਰਜ਼ੀ ਨਾਲ ਆਪਣੇ ਚੋਲੇ ਨੂੰ ਵੀ ਤਿਆਗ ਕੇ ਵੱਖ ਹੋ ਸਕਦਾ। ਇਹ ਤਿਆਗ ਦੀ ਸੀਮਾ ਹੈ। ਉਹਨੇ ਫਿਰ ਪੁੱਛਿਆ, ਮੈਨੂੰ ਦੱਸੋ ਪਿਆਰ ਦੀ, ਪ੍ਰੀਤ ਦੀ, ਪ੍ਰੇਮ ਦੀ ਸੀਮਾ ਕੀ, ਖੱਦ ਕੀ ਏ? ਮਨਸੂਰ ਨੇ ਕਿਹਾ ਇਹਦਾ ਅਜੇ ਪੂਰਾ ਅਨੁਭਵ ਨਹੀਂ, ਇਹਦਾ ਉੱਤਰ ਮਿਲੇਗਾ ਅੱਜ ਨਹੀਂ, ਕੱਲ ਨੂੰ ਕਤਲਗਾਹ ਚ ਆ ਜਾਈ, ਤੇ ਕਤਲਗਾਹ ਦੇ ਵਿੱਚ ਤੇਰੇ ਇਸ ਪ੍ਰਸ਼ਨ ਦਾ ਉੱਤਰ ਮੈਂ ਦਿਆਂਗਾ। ਉਹਨੇ ਕਿਹਾ ਤੇਰੇ ਤਾਂ ਕੱਲ ਨੂੰ ਟੁਕੜੇ ਕਰ ਦੇਣੇ ਨੇ, ਪਰ ਕਹਿੰਦਾ ਤੇਰੇ ਨਾਲ ਵਾਅਦਾ ਕੀਤਾ ਤੇਰੇ ਸਵਾਲ ਦਾ ਉੱਤਰ ਦੇ ਕੇ ਜਾਵਾਂਗਾ। ਕਤਲਗਾਹ ਚ ਲੋਕ ਇਕੱਠੇ ਹੋਏ, ਮਨਸੂਰ ਨੂੰ ਲਿਆਂਦਾ ਗਿਆ। ਬਗਦਾਦ ਦੀ ਇਹ ਘਟਨਾ ਹੈ। ਮਨਸੂਰ ਦੇ ਹੱਥ ਕੱਟੇ ਗਏ, ਜਦੋਂ ਹੱਥ ਦੋਨੋਂ ਕੱਟ ਦਿੱਤੇ, ਅਰਕਾਂ ਦੇ ਨੇੜਿਓਂ ਹੱਥ ਕੱਟ ਦਿੱਤੇ, ਉਹਨੇ ਆਪਣੇ ਹੱਥਾਂ ਨੂੰ ਘੁਮਾ ਕੇ ਪਿਛਾਂ ਮੂੰਹ ਵੱਲ ਕੀਤਾ ਤੇ ਖੂਨ ਦਾ ਫੁਹਾਰਾ ਉਹਦੇ ਮੂੰਹ ਤੇ ਪਿਆ, ਤੇ ਜਦੋਂ ਖੂਨ ਦੇ ਛਿੱਟੇ ਬੂੰਦਾਂ ਉਹਦੇ ਚਿਹਰੇ ਤੋਂ ਥੱਲੇ ਆਉਣ ਲੱਗੀਆਂ, ਹੱਸ ਕੇ ਕਹਿੰਦਾ ਸ਼ਰ੍ਹਾ ਦੀ ਨਮਾਜ਼ ਪਾਣੀ ਨਾਲ ਵੁਜ਼ੂ ਕਰਕੇ ਪੜੀ ਜਾਂਦੀ ਹੈ, ਲੋਗੋ ਇਸ਼ਕ ਦੀ ਨਮਾਜ਼ ਖੂਨ ਨਾਲ ਵੁਜ਼ੂ ਕਰਕੇ ਪੜੀ ਜਾਂਦੀ ਹੈ। ਸ਼ਰ੍ਹਾ ਦੀ ਨਮਾਜ਼ ਪਾਣੀ ਨਾਲ ਹੱਥ ਧੋ ਕੇ, ਮੂੰਹ ਧੋ ਕੇ, ਪਰ ਪ੍ਰੇਮ ਦੀ ਨਮਾਜ਼, ਇਸ਼ਕ ਦੀ ਨਮਾਜ਼, ਉਹ ਪਿਆਰ ਦੇ ਨਮਾਜ਼ ਜਿਹੜੀ, ਉਹ ਖੂਨ ਨਾਲ ਮੂੰਹ ਧੋ ਕੇ। ਉਹਨਾਂ ਕਿਹਾ ਤੇਰੇ ਹੱਥ ਕੱਟੇ ਗਏ, ਉਹਦੇ ਸ਼ਬਦ ਸਨ ਜ਼ਾਹਿਰ ਹੱਥ ਕੱਟ ਦਿੱਤੇ ਗਏ, ਪਰ ਬਾਤਨ ਹੱਥ ਕੌਣ ਕੱਟੇਗਾ? ਮੈਂ ਤੇ ਅੱਲਾ ਦੇ ਘਰ ਵਿੱਚੋਂ ਰੂਹਾਨੀਅਤ ਦਾ ਤਾਜ ਆਪਣੇ ਸਿਰ ਤੇ ਰੱਖਣ ਵਾਲਾ, ਰੱਖ ਲਏ। ਉਹਨਾਂ ਪੈਰ ਕੱਟੇ ਤੇ ਪੈਰ ਕੱਟਦਿਆਂ ਸਾਰ ਉਹਦੀ ਆਵਾਜ਼ ਆਈ, ਅੱਲਾ ਦੀ ਦਹਿਲੀਜ ਤੱਕ ਮੇਰਾ ਅੰਦਰ ਇੱਕ ਪੈਰ ਜਾ ਚੁੱਕਾ, ਕੱਟ ਦਿੱਤਾ, ਦੂਜਾ ਵੀ ਚਲਾ ਗਿਆ। ਬਾਹਰ ਦੇ ਪੈਰ ਕੱਟਣ ਵਾਲਿਓ, ਅੱਲਾ ਦੀ ਦਰਗਾਹ ਵਿੱਚ ਪਹੁੰਚੇ ਹੋਏ ਪੈਰ ਤੁਸੀਂ ਨਹੀਂ ਕੱਟ ਸਕੋਗੇ, ਪਰ ਹੈ ਫਿਜ਼ੀਕਲ ਤੌਰ ਤੇ ਹੈ ਕਿਤਨਾ ਔਖਾ। ਉਹਨਾਂ ਨੇ ਹੱਥ ਕੱਟੇ, ਪੈਰ ਕੱਟੇ, ਉਹਦੇ ਜਿਸਮ ਦੇ ਟੁਕੜੇ ਕਰਨ ਲੱਗੇ, ਤੇ ਕਹਿੰਦੇ ਨੇ ਉਹ ਇੱਕ ਟੁਕੜਾ ਸਵਾਲ ਕਰਨ ਵਾਲੇ ਦੇ ਪੈਰਾਂ ਵਿੱਚ ਜਾ ਡਿੱਗਾ, ਤੇ ਉਸ ਟੁਕੜੇ ਵਿੱਚੋਂ ਆਵਾਜ਼ ਆਈ ਅਨਲ ਹੱਕ। ਉਹਨੇ ਦੇਖਿਆ ਕਿ ਟੁਕੜਿਆਂ ਵਿੱਚੋਂ ਆਵਾਜ਼, ਫਿਰ ਆਵਾਜ਼ ਆਈ ਅਨਲ ਖੰਕ। ਸਵਾਲ ਕਰਨ ਵਾਲਾ ਗਿਆਨੀ ਸੀ ਤੇ ਉੱਤਰ ਦੇਣ ਵਾਲਾ ਆਸ਼ਕ ਸੀ। ਗਿਆਨੀ ਸਵਾਲ ਤਾਂ ਕਰ ਬੈਠਾ ਪਰ ਡਰ ਗਿਆ, ਝੱਲਿਆ ਨਾ ਗਿਆ ਉੱਤਰ। ਫਿਰ ਆਵਾਜ਼ ਟੁਕੜੇ ਵਿੱਚੋਂ ਅਨਲ ਖੰਕ ਦੀ ਆਈ, ਜਦੋਂ ਚਿੰਤਾ ਤੁਰ ਹੋਇਆ ਟੁਕੜੇ ਚੋਂ ਤੇ ਨਾਲ ਹੀ ਗੈਬੋਂ ਆਵਾਜ਼ ਹੀ ਕੰਨਾਂ ਚ ਪਈ ਕਿ ਦਾਨ ਦੀ ਸੀਮਾ ਹੋ ਸਕਦੀ ਏ, ਧਿਆਨ ਤਿਆਗ ਦੀ ਸੀਮਾ ਹੋ ਸਕਦੀ ਏ, ਪਰ ਪ੍ਰੇਮ ਦੀ ਕੋਈ ਸੀਮਾ ਨਹੀਂ। ਪ੍ਰੇਮੀ ਦੇ ਵਜੂਦ ਦੇ ਟੁਕੜੇ ਵੀ ਆਪਣੇ ਪਿਆਰੇ ਨੂੰ ਆਵਾਜ਼ਾਂ ਮਾਰੀ ਜਾਂਦੇ ਨੇ। ਕੀ ਹੱਦ ਹੈ! ਇਹ ਕੱਲੀ ਕਹਾਣੀ ਨਹੀਂ, ਅਸਲੀਅਤ ਇਹ ਵੇ। ਅਸੀਂ ਰੋਜ਼ ਬਾਣੀ ਚ ਪੜ੍ਹਦੇ ਹਾਂ ਕਿ ਮੀਨ ਪਕੜ ਫਾਂਕਿਓ ਅਰ ਕਾਟਿਓ ਰਾਂਧ ਕੀਓ ਬਹੁ ਬਾਣੀ। ਕੀ ਹੱਦ ਹੈ! ਬੰਦੇ ਨੇ ਟੁਕੜੇ ਕਰ ਦਿੱਤੇ, ਭੁੰਨ ਦਿੱਤਾ, ਮੱਛੀ ਦੇ ਚਮੜੀ ਦਾ ਪਾਣੀ ਵੀ ਸੁਕਾ ਦਿੱਤਾ। ਮੀਨ ਪਕੜ ਫਾਂਕਿਓ ਅਰ ਕਾਟਿਓ ਰਾਂਧ ਕੀਓ ਬਹੁ ਬਾਣੀ, ਖੰਡ ਖੰਡ ਕਰ ਭੋਜਨ ਕੀਨੋ ਤਉ ਨਾ ਵਿਸਰਿਓ ਪਾਣੀ। ਹੱਥ ਪ੍ਰੇਮ ਬੇਹੱਦ ਹੈ। ਮਹਾਰਾਜ ਕਹਿੰਦੇ ਨੇ, ਦੇਖ ਤੂੰ ਪ੍ਰੇਮ ਦਾ ਭਾਂਡਾ ਬਣਾ, ਪ੍ਰੇਮ ਦੇ ਭਾਂਡੇ ਦੇ ਵਿੱਚ ਅੰਮ੍ਰਿਤ ਢਲੇਗਾ। ਹੁਣ ਉਹ ਭਾਵ ਦਾ ਭਾਂਡਾ ਕੀ ਹੋ ਜਾਇਆ? ਸਤਿਗੁਰੂ ਨੇ ਆਪ ਉਹ ਸ਼ਬਦ ਵਰਤੇ। ਮੇਰੀ ਫਿਰ ਬੇਨਤੀ ਹੈ, ਮੈਂ ਸਿਰਫ ਅੱਖਰ ਵਰਤ ਰਿਹਾ, ਉਸ ਪ੍ਰੇਮ ਨੂੰ ਮਾਣਿਆ ਜਾ ਸਕਦਾ? ਕਿੰਨਾ ਕੋਈ ਬੰਦਾ ਵਿਖਾਣ ਸਕਦਾ? ਕਿਵੇਂ ਕੋਈ ਵਿਖਾਣੇਗਾ? ਸੋਕਤ ਜਾਣੈ ਪੀਰ ਪਰਾਈ, ਜਾਂ ਕਹਿ ਅੰਤਰ ਦਰਦ ਨਾ ਪਾਏ। ਉਸ ਪੀੜਾ ਨੂੰ ਕੋਲ ਬੈਠਾ ਸਿਰਫ ਜਜਮੈਂਟ ਕਰ ਸਕਦਾ? ਅੱਖਾਂ ਚੋਂ ਪਾਣੀ ਆ ਗਿਆ, ਚਿਹਰੇ ਦਾ ਰੰਗ ਬਦਲ ਗਿਆ, ਇਹਦਾ ਗਲਾ ਭਾਰਾ ਹੋ ਗਿਆ, ਇਹਦੇ ਬੋਲ ਰੁਕ ਗਏ। ਇਹ ਬਾਹਰ ਦੇ ਕੁਝ ਚਿੰਨ੍ਹ ਨੇ, ਪਰ ਉਹਦੇ ਅੰਦਰ ਦੀ ਜਿਹੜੀ ਤੜਪ ਹੈ, ਉਹਦੇ ਅੰਦਰ ਦੀ ਜਿਹੜੀ ਪ੍ਰੇਮ ਦੀ ਵੇਦਨਾ ਹੈ, ਉਹਨੂੰ ਕੇਵਲ ਉਹ ਜਾਣਦਾ ਜਿਹਨੂੰ ਇਹ ਚਿੰਗਾਰੀ ਲੱਗ ਗਈ, ਤੇ ਜਾਂ ਫਿਰ ਉਹ ਜਾਣਦਾ ਜਿਹਦੇ ਨਾਲ ਉਹਦਾ ਪ੍ਰੇਮ ਬਣ ਗਿਆ ਹੈ। ਗੁਰੂ ਜੀ ਨੇ ਇਸ ਸੰਬੰਧੀ ਭਾਵ ਦਾ ਭਾਂਡਾ, ਪ੍ਰੇਮ ਦਾ ਭਾਂਡਾ ਤੇ ਬਾਣੀ ਚ ਬਹੁਤ ਪ੍ਰਮਾਣ ਦਿੱਤੇ। ਮਨ ਰੇ ਕਿਉਂ ਛੂਟੈ ਬਿਨ ਪਿਆਰ, ਗੁਰਮੁਖ ਅੰਤਰ ਰਵ ਰਿਹਾ ਬਖਸ਼ੇ ਭਗਤ ਭੰਡਾਰ ਮਣਾ। ਕਿਵੇਂ ਪਿਆਰ ਤੋਂ ਬਿਨਾਂ ਛੁੱਟੇਗਾ? ਰੇ ਮਨ ਐਸੀ ਖਰਸਿਓ ਪ੍ਰੀਤ ਕਰ, ਜੈਸੀ ਜਲ ਕਮਲੇ ਲਹਿਰੀ ਨਾਲ ਪਿਛਾੜੀਐ ਪੀ ਵਿਗਸੈ ਅਸਨੇ। ਸਿਰਫ ਉਦਾਹਰਣਾਂ ਨੇ। ਰੇ ਮਨ ਐਸੀ ਖਰਸਿਓ ਪ੍ਰੀਤ ਕਰ, ਜੈਸੀ ਮਛਲੀ ਨੀਰ ਜੋ ਅਧਕਾਓ ਤੋਂ ਸੋ ਘਣਾ ਮਨ ਤਨ ਸ਼ਾਂਤ ਸਰੀਰ। ਰੇ ਮਨ ਐਸੀ ਖਰਸਿਓ ਪ੍ਰੀਤ ਕਰ, ਜੈਸੀ ਚਾਤ੍ਰਿਕ ਮੈਂ ਸਾਰ ਭਰ ਥਲ ਹਰਿਆਵਲੇ, ਇੱਕ ਬੂੰਦ ਨਾ ਪਵਹੀ ਕਿ। ਦੇਖ ਭਾਵੇਂ ਉਦਾਹਰਣਾਂ ਵਾਰ ਵਾਰ ਬਾਣੀ ਚ ਹੀ ਆਉਂਦੀਆਂ ਨੇ, ਜਿਵੇਂ ਕਮਲ ਦਾ ਫੁੱਲ ਪਾਣੀ ਨੂੰ ਪਿਆਰ ਕਰਦਾ। ਕਿੰਨੀ ਵੱਡੀ ਅਸੀਂ ਕਹਾਂਗੇ ਪਾਣੀ ਵਿੱਚ ਖਲੋਤਾ ਇਹ ਪਿਆਰ ਕੱਲਾ, ਇਹ ਨਹੀਂ। ਪਾਣੀ ਨੇ ਖੇੜਾ ਦਿੱਤਾ, ਰੂਪ ਦਿੱਤਾ, ਰੰਗ ਦਿੱਤਾ, ਸੁਗੰਧੀ ਦਿੱਤੀ ਏ, ਤੇ ਕਮਲ ਦੇ ਫੁੱਲ ਨੇ ਵੀ ਸਾਨੂੰ ਇੱਕ ਗੱਲ ਸਮਝਾ ਦਿੱਤੀ, ਜੇ ਅੰਦਰ ਕੁਝ ਲੈਣ ਦੀ ਗੁਣ ਗ੍ਰਹਿਣ ਕਰਨ ਦੀ ਬਿਰਤੀ ਹੋਵੇ, ਜਿਸ ਚਿੱਕੜ ਤੋਂ ਲੋਕ ਨਫ਼ਰਤ ਕਰਦੇ ਨੇ, ਜੇ ਕੁਝ ਕੱਢਣਾ ਹੋਵੇ ਤੇ ਚਿੱਕੜ ਵਿੱਚੋਂ ਵੀ ਸੁਗੰਧੀ ਤੇ ਖੇੜਾ ਕੱਢਿਆ ਜਾ ਸਕਦਾ। ਚਿੱਕੜ ਵਿੱਚ ਉਹ ਉਪਜੇ, ਪਰ ਉਹਦਾ ਪਿਆਰ, ਹਵਾ ਚੱਲਦੀ ਏ, ਪਾਣੀ ਵਿੱਚ ਕੰਪਨ ਲਹਿਰਾਂ ਉੱਠਦੀਆਂ ਨੇ, ਤੇ ਪਾਣੀ ਦੀਆਂ ਲਹਿਰਾਂ ਉਸ ਕਮਲ ਦੇ ਫੁੱਲ ਦੀ ਨਾਲ ਨੂੰ ਠੋਕਰ ਮਾਰਦੀਆਂ ਨੇ, ਕਦੀ ਖੱਬੇ ਫੁੱਲ ਕਦੀ ਸੱਜੇ ਫੁੱਲ, ਪਾਣੀ ਧੱਕੀ ਜਾ ਰਿਹਾ। ਤੇ ਜੇ ਕਹੀਏ ਇਹਨੂੰ ਛੱਡ ਦੇ, ਉਹ ਕਹਿੰਦਾ ਨਹੀਂ, ਜਿਹਨੇ ਖੇੜਾ ਦਿੱਤਾ ਇਹਦੀ ਠੋਕਰ ਵੀ ਮੈਨੂੰ ਪਿਆਰੀ ਵੀ ਲੱਗਦੀ ਹੈ। ਲਹਿਰੀ ਨਾਲ ਪਿਛਾੜੀਐ ਪੀ ਵਿਗਸੈ ਅਸਨੇ। ਜਿੰਨਾ ਪਾਣੀ ਗਹਿਰਾ ਹੁੰਦਾ ਓਨੀ ਮੱਛੀ ਪ੍ਰਸੰਨ ਹੈ। ਮਹਾਰਾਜ ਜੀ ਨੇ ਕਿਹਾ ਚਾਤ੍ਰਿਕ, ਅਸੀਂ ਉਦਾਹਰਨ ਲੈਂਦੇ ਹਾਂ ਕਿ ਉਹ ਸਵਾਂਤੀ ਬੂੰਦ ਨਾਲ ਤ੍ਰਿਪਤ ਹੁੰਦਾ ਹੈ। ਭਣੇ ਕੌਣ ਸਰੋਵਰ, ਭਰੇ ਕੌਣ ਕੂਪ, ਭਰੇ ਕੌਣ ਦਰਿਆ, ਉਹ ਕਿਤੋਂ ਪਾਣੀ ਦੀ ਘੁੱਟ ਨਹੀਂ ਭਰਦਾ। ਤੇ ਜਦੋਂ ਉਹ ਪਾਣੀ ਪੀਂਦਾ ਨਾ ਰੱਬ ਨੂੰ, ਉਹ ਸਵਾਂਤੀ ਬੂੰਦ ਨੂੰ ਪਿਆਰ ਕਰਨ ਵਾਲਾ, ਉਹ ਪਾਣੀ ਜਦੋਂ ਵੀ ਪੀਂਦਾ ਉਹ ਗਰਦਨ ਚੁੱਕ ਕੇ ਪੀਂਦਾ, ਉਹ ਗਰਦਨ ਝੁਕਾ ਕੇ ਨਹੀਂ। ਇਹ ਭਰਥਰੀ ਨੇ ਨਿਤੀ ਸ਼ਤਕ, ਉਹਦੇ ਤਿੰਨ ਗ੍ਰੰਥ ਨੇ, ਵੈਰਾਗ ਸ਼ਤਕ, ਨਿਤੀ ਸ਼ਕਤ ਤੇ ਤੀਸਰਾ ਹੈ ਸ਼ਿੰਗਾਰ ਸ਼ਤਕ। ਉਹਨੇ ਨਿਤੀ ਸ਼ਤਕ ਵਿੱਚ ਲਿਖਿਆ ਹੈ, ਕਹਿੰਦਾ ਬਾਕੀ ਜਿੰਨੇ ਪੰਛੀ ਨੇ ਪਾਣੀ ਪੀਂਦੇ ਨੇ ਗਰਦਨ ਝੁਕਾਉਂਦੇ ਨੇ, ਫਿਰ ਪਾਣੀ ਉੱਚਾ ਕਰਕੇ ਪਹਿਲਾਂ ਝੁਕਾਉਣੀ ਪੈਂਦੀ ਗਰਦਨ, ਪਾਣੀ ਪੀਣ ਲਈ ਝੁਕਾਉਂਦੇ ਨੇ, ਝੁਕਦੀ ਗਰਦਨ ਫਿਰ ਪਾਣੀ ਉੱਚਾ ਝੁਕਦੇ ਨੇ। ਕਹਿੰਦੇ ਨੇ ਝੁੱਕ ਕੇ ਪਾਣੀ ਪੀ ਰਹੇ ਨੇ। ਉਹਨੇ ਇੱਕ ਸਿਰਫ ਗੁਣ ਲੈ ਲਿਆ ਜਾਂ ਅਣਖ ਦੀ ਗੱਲ ਕਰ ਲਈ, ਕਹਿੰਦਾ ਚਾਤ੍ਰਿਕ ਕਦੀ ਗਰਦਨ ਝੁਕਾ ਕੇ ਨਹੀਂ ਪੀਂਦਾ। ਜਿਹੜਾ ਬਗਾਨੇ ਦੀ ਆਸ ਕਰਦਾ ਉਹਨੂੰ ਗਰਦਨ ਝੁਕਾਣੀ ਪੈਂਦੀ ਏ, ਤੇ ਕਹਿੰਦਾ ਜਿਹੜਾ ਰੱਬ ਦੀ ਆਸ ਕਰਕੇ ਪਾਣੀ ਪੀਂਦਾ ਉਹ ਗਰਦਨ ਚੁੱਕਦਾ ਤੇ ਜਦੋਂ ਆਪਣਾ ਮੂੰਹ ਖੋਲਦਾ ਬੂੰਦ ਉਹਦੇ ਧੁਰ ਅੰਦਰ ਚਲੀ ਜਾਂਦੀ ਹੈ। ਹੁਣ ਚਾਤਰਕ ਦੇ ਕੋਲ ਪਾਣੀ ਹੈ ਪਰ ਉਹਦੇ ਅੰਦਰ ਦੀ ਪ੍ਰੀਤ ਸਵਾਂਤੀ ਬੂੰਦ ਨਾਲ ਹੀ, ਤੇ ਸਤਿਗੁਰੂ ਨੇ ਇਹ ਉਦਾਹਰਨਾਂ ਕੇਵਲ ਨਹੀਂ ਦਿੱਤੀਆਂ, ਆਪ ਹੰਡਾਇਆ ਵੀ। ਕਹਿਣ ਲੱਗੇ ਰਹਿਣ ਬਬੀਆ ਬੋਲਿਓ ਮੇਰੀ ਮਾਈ, ਲੋਚਨ ਤਾਰ ਲਲਤਾ ਬਿਲਲਾਤੀ, ਦਰਸ਼ਨ ਪਿਆਸ ਰਜਾਈ। ਆਪਣੇ ਪਿਆਰੇ ਬਿਨ ਇੱਕ ਖਿਨ ਰਹਿ ਨਾ ਸਕੂੰ, ਬਿਨ ਮਿਲੇ ਨੀਂਦ ਨਾ ਪਾਈ, ਆਪਣੇ ਉਸ ਪਿਆਰੇ ਤੋਂ ਬਿਨਾ ਇੱਕ ਖਿਨ ਵੀ ਮੇਰੇ ਤੋਂ ਟਿਕਿਆ ਨਹੀਂ ਜਾ ਸਕਦਾ, ਰਿਹਾ ਨਹੀਂ ਜਾ ਸਕਦਾ, ਭਾਂ ਪ੍ਰੇਮ ਦਾ ਭਾਂਡਾ। ਹੁਣ ਗੁਰੂ ਗ੍ਰੰਥ ਸਾਹਿਬ ਵਿੱਚ ਉਹ ਪ੍ਰੇਮ ਕਿਸ ਕਿਸ ਰੂਪ ਵਿੱਚ ਜ਼ਾਹਰ ਕੀਤਾ ਗਿਆ, ਜਿਹਨੂੰ ਅਸੀਂ ਮੋਹ ਦਾ ਜਜ਼ਬਾ ਕਹਿੰਦੇ ਹਾਂ। ਮਹਾਰਾਜ ਜੀ ਨੇ ਕਿਹਾ ਜਿਵੇਂ ਤੂੰ ਬਾਹਰ ਮੋਹ ਲਈ ਫਿਰਨਾ ਨਾ, ਇੰਨਾ ਕੁ ਇਹ ਜਜ਼ਬਾ ਪਰਮਾਤਮਾ ਵਾਲੇ ਪਾਸੇ ਬਣਾ ਦੇ। ਤੇ ਜਦੋਂ ਭਾਵ ਬਣਦਾ ਹੈ, ਭਾਵ ਭਗਤ ਆਪਣਾ ਭਾਵ ਆਪ ਹੀ ਬਣਾਉਂਦਾ, ਉਹਦੀ ਭਾਵਨਾ ਆਪੋ ਆਪਣੀ ਹੈ। ਮੈਂ ਉਸ ਦਿਨ ਹੀ ਬੇਨਤੀ ਕੀਤੀ ਵੀ ਮੱਥਾ ਇੱਕੋ ਜਿਹਾ ਟੇਕਨੇ ਆ, ਪਰਕਰਮਾ ਇੱਕੋ ਜਿਹੀ ਕਰਨੇ ਆ, ਡਾਲਰ ਇੱਕੋ ਜਿਹਾ ਗੋਲਕ ਚ ਪਾ ਸਕਨੇ ਆ, ਪਰ ਅੰਦਰ ਵਾਲਾ ਜਿਹੜਾ ਝੁਕਣਾ ਅੰਦਰ ਦੀ ਭਾਵਨਾ ਕਦੀ ਸਾਰਿਆਂ ਦੀ ਇੱਕੋ ਜਿਹੀ ਨਹੀਂ ਹੁੰਦੀ। ਹਾਂ ਜੁੜੇ ਹੋਏ ਉਹਨਾਂ ਦੀ ਨਹੀਂ, ਉੱਥੇ ਦੋ ਮਨਾ ਸੇਮ ਏਕ ਸੋ ਆਹੀ, ਭਾਵਨਾ ਆਪੋ ਆਪਣੀ, ਅੰਦਰ ਆਪੋ ਆਪਣੇ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਚ ਕਿਸ ਕਿਸ ਭਾਵਨਾ ਨਾਲ ਪਰਮਾਤਮਾ ਨੂੰ ਪਿਆਰ ਕੀਤਾ ਗਿਆ, ਭਾਵ ਕੀ ਬਣਾਏ ਗਏ, ਭਾਵ ਸ਼ਬਦ ਸਮਝਿਓ। ਜਿਵੇਂ ਇੱਕ ਬੱਚਾ ਮਾਪਿਆਂ ਨੂੰ ਪਿਆਰ ਕਰਦਾ, ਮੋਹ ਵੀ ਹੈ, ਪ੍ਰੇਮ ਸ਼ਬਦ ਵੀ ਵਰਤ ਲਈਏ, ਇੱਕ ਭਾਵ ਏ ਕਿ ਮਾਂ ਤੇ ਪੁੱਤਰ ਦੀ ਆਪਸੀ ਸਾਂਝ। ਭਗਤ ਬੱਚੇ ਨੂੰ ਦੇਖਦਾ, ਮਾਂ ਉਹਨੂੰ ਚੁੱਕੀ ਬੈਠੀ ਏ, ਮਾਂ ਤਰਲੇ ਲੈ ਰਹੀ ਏ, ਮਾਂ ਉਹਦੇ ਪਿੱਛੇ ਜਾਂਦੀ ਏ, ਇੱਕੋ ਦਮ ਉਸ ਮਾਂ ਤੇ ਪੁੱਤਰ ਵਾਲਾ ਭਾਵ ਬੱਚੇ ਵਿੱਚ ਪੈਦਾ ਹੋ ਗਿਆ, ਭਗਤ ਵਿੱਚ ਪੈਦਾ ਹੋ ਗਿਆ। ਉਹਨੇ ਕਹਿ ਦਿੱਤਾ ਪਰਮਾਤਮਾ ਮੈਂ ਤੈਨੂੰ ਇਸ ਤਰ੍ਹਾਂ ਪਿਆਰ ਕਰਨਾ ਆ ਜਿਵੇਂ ਮਾਈ ਆਪਣੇ ਬੱਚੇ ਨੂੰ ਤੇ ਬੱਚਾ ਮਾਈ ਨੂੰ ਕਰਦਾ ਹੈ। ਇੱਕ ਭਾਵ ਏ, ਇੱਕ ਜਜ਼ਬਾ ਹੈ ਮਾਂ ਤੇ ਪੁੱਤਰ ਦਾ। ਤਾਂ ਹੀ ਬਾਬਾ ਜੀ ਨੇ ਬਾਣੀ ਵਿੱਚ ਪਰਮਾਤਮਾ ਨੂੰ ਕਿਤੇ ਮਾਤਾ ਕਿਤੇ ਪਿਤਾ ਅਸੀਂ ਪੜ੍ਹਨੇ ਆ, ਰਾਮਈਆ ਹਉ ਬਾਰਕ ਤੇਰਾ, ਸੁੱਤ ਅਪਰਾਧ ਕਰਤਾ ਜੇਤੇ ਕੀ, ਇਹ ਭਾਵ ਨਹੀਂ? ਇੱਕ ਭਾਵ ਹੈ ਬੱਚਾ ਗੁਨਾਹ ਕਰ ਰਿਹਾ ਤੇ ਮਾਂ ਝਿੜਕਦੀ ਏ, ਝਿੜਕ ਕੇ ਬੱਚੇ ਦੀਆਂ ਅੱਖਾਂ ਚ ਪਾਣੀ ਆਉਣ ਤੋਂ ਪਹਿਲਾਂ ਮਾਂ ਦੀ ਅੱਖ ਭਿੱਜ ਜਾਂਦੀ ਏ। ਕਹਿਣ ਲੱਗੇ ਕਿੱਦਾਂ ਸੋਹਣਾ ਭਾਵ ਏ ਮਾਂ ਤੇ ਪੁੱਤਰ ਦਾ। ਕਹਿਣ ਲੱਗੇ ਸੋਹਣੇ ਪ੍ਰਭੂ ਤੂੰ ਮਾਂ ਮੈਂ ਤੇਰਾ ਬੱਚਾ, ਇਹ ਕਿੰਨੀਆਂ ਗਲਤੀਆਂ ਕਰਦਾ, ਮਾਂ ਚਿਤਾਰਦੀ ਨੀ ਪਈ, ਤੇ ਮੇਰੇ ਰਮਈਆ ਕਿਰਪਾ ਕਰੀ ਮੇਰੇ ਔਗਣ ਨਾ ਚਿਤਾਰੀ। ਇੱਕ ਭਾਵ ਹੈ। ਹਜ਼ੂਰ ਨੇ ਕਿਹਾ ਸੁੱਤ ਅਪਰਾਧ ਕਰਤਾ ਹੈ ਜੇਤੇ, ਜਨਨੀ ਚੀਤ ਨਾ ਰਾਖਸ ਤੇਤੇ, ਰਾਮਈਆ ਹੋ ਬਾਰਕ ਤੇਰਾ, ਕਾਏ ਨਾ ਖੰਡਸ ਅਵਗਣ ਮੇਰਾ, ਜੇ ਅਤ ਕਰੋਪ ਕਰੇ ਕਰਤਾਇਆ, ਤਾਂ ਪੀ ਚੀਤ ਨਾ ਰਾਖਸ ਮਾਇਆ। ਭਗਤ ਨੇ ਇੱਕ ਭਾਵ ਬਣਾ ਲਿਆ। ਮੇਰੀ ਬੇਨਤੀ ਸਮਝਿਓ ਜੋ ਮੈਂ ਕਰ ਰਿਹਾ, ਕਿ ਭਾਵ ਆਪੋ ਆਪਣਾ। ਪੁੱਤਰ ਬਣ ਗਿਆ। ਇਸੇ ਬਚਨ ਨੂੰ ਬਾਬਾ ਜੀ ਨੇ ਬਾਣੀ ਵਿੱਚ ਬੇਅੰਤ ਥਾਵਾਂ ਤੇ ਕਿਹਾ। ਅਸੀਂ ਪੜ੍ਹਦੇ ਹਾਂ ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ। ਸਭਨੀ ਥਾਈ ਭਾਵ ਨਹੀਂ ਤੇ ਹੋਰ ਕੀ, ਤੂੰ ਮੇਰਾ ਭਰਾ ਹੈ, ਭਾਵ ਹੀ ਹੁੰਦਾ ਨਾ। ਕਿਸੇ ਬੰਦੇ ਨੂੰ ਰੋਜ਼ ਬੰਦਾ ਮਿਲੇ, ਇਨਸਾਨ ਕੁਝ ਦਿਨਾਂ ਤੋਂ ਵੈਦ ਕਹਿੰਦਾ ਤੇਰਾ ਮੇਰਾ ਖੂਨ ਦਾ ਰਿਸ਼ਤਾ ਨਹੀਂ, ਪਰ ਸੱਚਾਈ ਇਹ ਵੇ ਤੂੰ ਮੈਨੂੰ ਭਰਾਵਾਂ ਤੋਂ ਵੱਧ ਚੰਗਾ ਲੱਗਣਾ। ਜਦੋਂ ਭਰਾਵਾਂ ਤੋਂ ਵੱਧ ਚੰਗਾ ਲੱਗਦਾ ਉਹਦੇ ਅੰਦਰ ਇੱਕ ਭਾਵ ਕੰਮ ਕਰ ਰਿਹਾ ਹੁੰਦਾ, ਇੱਕ ਖਿੱਚ ਹੁੰਦੀ ਕਿ ਮਾਂ ਜਾਏ ਭਰਾਵਾਂ ਤੋਂ। ਹਜ਼ੂਰ ਨੇ ਕਿਹਾ ਮੇਰਾ ਭਾਵ ਬਣੇ, ਤੂੰ ਮੇਰੀ ਮਾਂ, ਤੂੰ ਮੇਰਾ ਬਾਪ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾ, ਤੂੰ ਮੇਰਾ ਸੱਜਣ। ਦੇਖੋ ਭਾਵ ਨਾਲ ਇਹ ਕਹਿ ਦਿੱਤਾ, ਭਾਂਡਾ ਬਣਾਉਣੇ ਪਏ ਆ। ਭਾਵ ਬਣੇਗਾ ਤਾਂ ਹੀ ਅੰਦਰ ਅੰਮ੍ਰਿਤ ਢਲੇਗਾ। ਮਾਂ ਬਾਪ ਦਾ ਰਿਸ਼ਤਾ ਪਰ ਇੱਕ ਥਾਂ ਤੇ ਜਾ ਕੇ ਇੰਨਾ ਭਾਵ ਉੱਚੇ ਸਿਖਰ ਤੇ ਗਿਆ। ਕਹਿਣ ਲੱਗੇ ਠੀਕ ਏ ਕਿ ਮਾਲਕ ਮੈਂ ਤੈਨੂੰ ਆਪਣੇ ਮਾਂ ਬਾਪ ਕਹਿ ਰਿਹਾ ਵਾਂ, ਪਰ ਸੱਚਾਈ ਇਹ ਵੇ ਕਿ ਦੁਨੀਆਂ ਦੇ ਮਾਪਿਆਂ ਦਾ ਪਿਆਰ ਵੀ ਫਿੱਕਾ ਪੈ ਜਾਂਦਾ ਜਿੱਥੇ ਤੂੰ ਆ ਜਾਂਦਾ। ਭਾਵ ਦੇਖੋ ਬਦਲਿਆ। ਗੁਸਾਈ ਮਹਿੰਡਾ ਇੱਠੜਾ, ਅੰਮ ਅੱਬੇ ਥਾਵੋਂ ਮਿੱਠੜਾ। ਅੰਮ ਦਾ ਅਰਥ ਹੈ ਅੰਮਾ ਮਾਂ, ਅੱਬੇ ਬਾਪੂ ਪਿਤਾ। ਕਹਿੰਦੇ ਨੇ ਅੰਮਾ ਤੇ ਅੱਬਾ ਤੋਂ ਵੀ ਮਿੱਠਾ ਲੱਗਣ ਲੱਗ ਪਿਆ। ਪ੍ਰਭਾਵਿਕ ਬਣਾਇਆ। ਦੂਸਰੀ ਬੇਨਤੀ, ਇੱਕ ਦੇਖਿਆ ਇੱਕ ਸੱਜਣ, ਇੱਕ ਮਿੱਤਰ, ਇੱਕ ਯਾਰ ਆਪਣੇ ਸੱਜਣ ਆਪਣੇ ਯਾਰ ਮਿੱਤਰ ਤੋਂ ਫਿਦਾ ਹੁੰਦਾ ਹੈ ਤੇ ਮਨ ਚ ਆ ਗਿਆ, ਭਾਵ ਬਣ ਗਿਆ ਕਿ ਇਹ ਆਪਣੇ ਯਾਰ ਤੇ ਆਪਣੇ ਸੱਜਣ ਤੇ ਨਾ ਮਾਣ ਕਰਦਾ, ਮਾਲਕਾ ਜਿਹੜਾ ਆਪਣੇ ਯਾਰ ਸੱਜਣ ਲਈ ਭਾਵੇ ਬਣਾਈ ਬੈਠਾ, ਮੈਂ ਤੈਨੂੰ ਆਪਣਾ ਯਾਰ ਬਣਾਉਣਾ ਆ, ਤੇਰੇ ਵਰਗਾ ਸੱਜਣ ਵੀ ਕੋਈ ਨਹੀਂ। ਇੱਕ ਭਾਵ ਹੈ ਤੇ ਤਾਂ ਹੀ ਬਾਬਾ ਜੀ ਨੇ ਕਿਹਾ, ਜਨ ਕੋ ਪ੍ਰਭ ਸੰਗੇ ਅਸਨੇ ਸਾਜਨੋ ਤੂੰ ਮੀਤ ਮੇਰਾ, ਮੇਰਾ ਮਿੱਤਰ ਮੇਰਾ ਸੱਜਣ ਤੂੰ ਹੈ, ਗ੍ਰਹਿ ਤੇਰਾ ਸਭ ਕੇ ਸੁਣ ਯਾਰ ਖਮਾਰੇ ਸੱਜਣ ਇੱਕ ਕਰੋਂ ਬੇਨੰਤੀਆਂ, ਯਾਰ ਵੇ ਪ੍ਰਹੱਬੇ ਸਖੀਆਂ ਮੂੰਹ ਕਹੀ ਨਾ ਜਹੀਆਂ। ਹੁਣ ਉਹ ਯਾਰ ਸ਼ਬਦ ਜਿਹੜਾ ਇਹਨੂੰ ਮਲੀਨ ਬਿਰਤੀ ਵੱਲ ਨਹੀਂ ਲਿਜਾਣਾ, ਇੱਕ ਉਹ ਜਜ਼ਬਾ ਜਿਹੜਾ ਇੱਕ ਜਿਸਮ ਦੂਜੇ ਜਿਸਮ ਨਹੀਂ ਬਣਾ ਰਿਹਾ ਤੇ ਉਹਦੀ ਖਾਤਰ ਮਾਂ ਬਾਪ ਇੱਜ਼ਤ ਸਭ ਕੁਝ ਦਾਂ ਤੇ ਲਾ ਦਿੰਦਾ। ਕਹਿਣ ਲੱਗਿਆ, ਜਜ਼ਬਾ ਮੇਰੇ ਅੰਦਰ ਪੈਦਾ ਕਰ ਦੇ, ਮੈਂ ਤੈਨੂੰ ਯਾਰ ਬਣ ਕੇ ਪਿਆਰ ਕਰਨਾ ਚਾਹੁੰਦਾ, ਭਾਵ ਹੈ। ਤੀਸਰੀ ਬੇਨਤੀ, ਜਿੱਥੇ ਮਾਪੇ ਮਿੱਤਰਾਂ ਦਾ ਭਾਵ, ਉੱਥੇ ਗੁਰੂ ਗ੍ਰੰਥ ਸਾਹਿਬ ਚ ਦੇਖਿਆ ਪਤੀ ਤੇ ਪਤਨੀ ਦਾ ਆਪਸੀ ਸਾਂਝ। ਇਹ ਪਿਛਲੇ ਦਿਨੀ ਵੀ ਸਬਜੈਕਟ ਥੋੜਾ ਜਿਹਾ ਟੱਚ ਕੀਤਾ ਸੀ। ਪਰਮਾਤਮਾ ਤਰਸ ਕਰੇ ਕਿ ਸੱਚਾਈ ਇਹ ਕਿ ਗ੍ਰਿਸਤ ਜਿਸਮਾਂ ਦੇ ਜੋੜ ਦਾ ਨਾਮ ਨਹੀਂ, ਗ੍ਰਿਸਤ ਅੰਤਰ ਆਤਮੇ ਨਾਮ ਰਸੀਆਂ ਦੇ ਇੱਕ ਮਿਲਾਪ ਦੀ ਸਤ ਸੰਗਤ ਦਾ ਇਕੱਠ ਹੈ। ਜਿਸਮਾਨੀ ਨਹੀਂ ਕੇਵਲ, ਜਿਹੜਾ ਬੰਦਾ ਇਹਨੂੰ ਜਿਸਮਾਨੀ ਤੱਕ ਤੱਕਦਾ ਉਹ ਪਿਆਰ ਤਿੜਕਦੇ ਨੇ, ਜਿਹੜਾ ਜਿਸਮ ਤੋਂ ਅੱਗੇ ਨਿਕਲ ਕੇ ਰੂਹ ਨਾਲ ਸੰਬੰਧ ਬਣਾਉਣ ਲੱਗਦਾ। ਚੇਤੇ ਰੱਖੋ, ਉਹ ਜਿਸਮ ਭਾਵੇਂ ਬੁਢੇਪੇ ਚ ਆਵੇ, ਉਹ ਜਿਸਮ ਭਾਵੇਂ ਨਿਰਬਲਤਾ ਚ ਆਵੇ, ਰੂਹ ਦਾ ਪਿਆਰ ਜਿਹੜਾ ਉਹ ਜਿਸਮ ਦੇ ਪਿਆਰ ਤੋਂ ਬਹੁਤ ਉੱਪਰ ਉੱਠਿਆ ਹੈ। ਇੱਕ ਉਦਾਹਰਨ ਹੈ ਹਨੂੰਮਾਨ ਨਾਟਕ, ਕਵੀ ਹਿਰਦੇ ਰਾਮ। ਸਿਰਫ ਗੁਣ ਲਿਓ ਮੇਰੀ ਬੇਨਤੀ ਜੇ, ਵੀ ਇਹਦੇ ਅਰਥ ਨਾ ਕੋਈ ਹੋਰ ਕਰਿਓ। ਭਾਵ ਕੈਸਾ ਹੈ, ਹਨੂੰਮਾਨ ਜੀ ਗਏ ਨੇ ਲੰਕਾ ਚ, ਸੀਤਾ ਦਾ ਪਤਾ ਲੱਗਾ, ਸੀਤਾ ਜੀ ਦਾ। ਵਾਪਸ ਆਏ ਤੇ ਭਗਵਾਨ ਸ੍ਰੀ ਰਾਮ ਚੰਦਰ ਪੁੱਛ ਰਹੇ ਨੇ, ਕਹਿਣ ਲੱਗੇ, ਹਨੂੰਮਾਨ ਇਸ ਜ਼ਮੀਨ ਤੇ ਕੁਝ ਸੀਤਾ ਦਾ ਪਤਾ ਲੱਗਾ? ਉਹਨਾਂ ਕਿਹਾ, ਹਾਂ ਲੰਕਾ ਵਿੱਚ ਨੇ, ਰਾਵਣ ਦੇ ਬਾਗ ਚ। ਜਦੋਂ ਰਾਵਣ ਦਾ ਬਾਗ ਤੇ ਲੰਕਾ ਸੁਣਿਆ, ਇੱਕੋ ਦਮ ਤ੍ਰਭ ਕੇ ਰਾਮ ਜੀ। ਕਹਿਣ ਲੱਗੇ, ਲੰਕਾ ਰਾਵਣ ਦਾ ਬਾਗ? ਅੱਗੋ ਹਨੂੰਮਾਨ ਕਹਿੰਦਾ, ਹਾਂ ਪਰ ਕਲੰਕ ਤੋਂ ਬਿਨਾ। ਕੋਈ ਕਲੰਕ ਨਹੀਂ, ਉਹ ਸ਼ਬਦ ਲਿਖੇ ਨੇ, ਐ ਹਨੂੰਮਾਨ ਕਹਿਓ ਰਘੁਬੀਰ, ਕੁਛ ਸੁਧ ਹੈ ਛੀ ਸੀ ਕੀ ਛਿਤ ਮਾਹੀ। ਪੁੱਛਦੇ ਨੇ, ਕਿਤੇ ਧਰਤੀ ਤੇ ਖਬਰ ਮਿਲੀ? ਹੁਣ ਇਹਦੇ ਅਰਥ ਇੱਧਰ ਨਾ ਕਰਨ ਲੱਗ ਪਈਏ ਵੀ ਰਾਮ ਚੰਦਰ ਜੀ ਅੰਤਰ ਜਾਮੀ ਸੀ, ਉਹਨਾਂ ਨੂੰ ਕਿਉਂ ਨਾ ਪਤਾ ਲੱਗ ਗਿਆ। ਮੇਰੀ ਬੇਨਤੀ ਹੈ, ਸਿਰਫ ਉਦਾਹਰਨ ਦਾ ਇੱਕ ਪੱਖ ਲਈਦਾ ਤੇ ਕਦੀ ਵੀ ਕਿਸੇ ਵੀ ਅਵਤਾਰੀ ਪੁਰਖ ਦੀ ਗੁਰੂ ਗ੍ਰੰਥ ਸਾਹਿਬ ਨੇ ਸਵਕਾਰਿਆ, ਨਿੰਦਿਆ ਕਰਨੀ ਦਵੈਸ਼ ਅਧੀਨ, ਕਿਤੇ ਆਪਾਂ ਸਤਿਗੁਰੂ ਦੇ ਸ਼ਬਦ ਤੇ ਕਟਾਕਸ਼ ਤਾਂ ਨਹੀਂ ਕਰ ਬੈਠੇ? ਸਤਿਯੁਗ ਤੈ ਮਾਣਿਓ ਛਲਿਓ ਬਲ ਬਾਵਣ ਪਾਇਓ, ਤ੍ਰੇਤਾ ਤੈ ਮਾਣਿਓ ਰਾਮ ਰਘਵੰਸ਼ ਕਹਾਇਓ, ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਰਤਾਰਤ ਕੀਓ, ਉਗਰ ਸੈਨ ਕੋ ਰਾਜ ਅਬ ਤੈ ਭਗਤੈ ਜਨ ਦਿਓ। ਹੁਣ ਜਦੋਂ ਇਹ ਸ਼ਬਦ ਪੜ੍ਹਨੇ ਆ, ਰਾਜਨ ਕੌਣ ਤੁਮਾਰੇ ਆਵੇ, ਐਸੋ ਭਾਉ ਵਿਦਰ ਕੋ ਦੇਖਿਓ, ਤੇ ਆਪਾਂ ਸ਼ਬਦ ਪੜ੍ਹ ਕੇ ਮਜ਼ਾਕ ਬਣਾ ਲਈਏ? ਨਹੀਂ, ਸੱਚੀ ਗੱਲ ਹੈ, ਜਿਹੜਾ ਬੰਦਾ ਇਸ ਤਰ੍ਹਾਂ ਟਿਚਰਾ ਕਰਨ ਲੱਗ ਪੈਂਦਾ ਉਹਦੇ ਅੰਦਰ ਦੀ ਭਾਵਨਾ ਬਿਲਕੁਲ ਖਤਮ ਹੋ ਜਾਂਦੀ ਹੈ। ਗੁਰੂ ਜੀ ਤੇ ਭਰੋਸਾ ਕਰੀਏ, ਸਤਿਗੁਰੂ ਨੇ ਸ਼ਬਦ ਲਿਖੇ ਨੇ, ਧੰਨ ਗੁਰੂ ਅਰਜੁਨ ਦੇਵ ਜੀ ਨੇ ਲਿਖਾਏ ਨੇ, ਤੇ ਸਿੱਖਾਂ ਤੇਰੀ ਅਕਲ ਇੰਨੀ ਵਿਸ਼ਾਲੇ ਮਾਰਨ ਲੱਗ ਪਈ, ਤੂੰ ਗੁਰੂ ਦੀ ਲਿਖਤ ਉੱਤੇ ਤਰਕ ਕਰਨ ਲੱਗ ਪਿਓ? ਉਹ ਪੁੱਛ ਰਹੇ ਨੇ, ਐ ਹਨੂੰਮਾਨ ਕਹਿਓ ਰਘਬੀਰ, ਕੁਛ ਸੁਧ ਹੈ ਸੀ ਕੀ ਚਿਤ ਮਾਹੀ। ਹਨੂੰਮਾਨ ਕਹਿੰਦੇ ਨੇ, ਖੈ ਪ੍ਰਭ ਲੰਕ ਕਲੰਕ ਬਿਨਾ, ਬਸੇ ਤੇ ਰਾਵਣ ਬਾਗ ਕੀ ਸ਼ਾਹੀ। ਕਹਿਣ ਲੱਗੇ, ਜੀਵਤ ਹੈ? ਤੂੰ ਕਹਿੰਦਾ ਉਹਨੂੰ ਕਲੰਕ ਨਹੀਂ, ਪਰ ਪਤੀ ਤੋਂ ਵਿਛੋੜਾ ਹੋ ਗਿਆ, ਜਿਉਂਦੀ ਹੈ, ਜੀਵਤ ਹੈ? ਅੱਗੋਂ ਹਨੂੰਮਾਨ ਕਹਿੰਦਾ, ਕਹਿਵੇ ਕੋਈ ਨਾਥ, ਕਹਿਣ ਮਾਤਰ ਜਿਉਂਦੀ, ਕਾਹਦਾ ਜੀਣਾ। ਹਨੂੰਮਾਨ ਨਾਟਕ ਗ੍ਰੰਥ ਮੈਂ ਪੜ੍ਹਿਆ, ਉਹ ਚ ਕਹਿਣ ਲੱਗੇ, ਸੋ ਕਿਉਂ ਨਾ ਵਿਛੜੀ, ਸੋ ਕਿਉਂ ਨਾ ਮਰੀ ਖੰਮ ਤੇ ਵਿਛੜਾਈ, ਉਹ ਵਿਛੜ ਕੇ ਮਰ ਕਿਉਂ ਨਾ ਗਈ। ਅੱਗੋ ਹਨੂੰਮਾਨ ਕਹਿੰਦਾ, ਮਾਲਕ ਜੀ ਪ੍ਰਾਣ ਬਸੇ ਪਦ ਪੰਕਜ ਮੈਂ, ਜਮ ਆਵਤ ਹੈ ਪਰ ਪਾਵਤ ਨਾਹੀਂ। ਸੀਤਾ ਦੇ ਪ੍ਰਾਣ ਤੇਰੇ ਚਰਨਾਂ ਚ ਰਹਿੰਦੇ ਨੇ, ਉੱਥੇ ਕੱਲੀ ਬੋਡੀ ਹੈ, ਉਹ ਲੈਣ ਤਾਂ ਅੰਦਰੋਂ ਖਿੱਚ ਕੇ ਲਿਜਾਣ ਜੇ ਪ੍ਰਾਣ ਉੱਥੇ ਹੋਣ ਤਾਂ। ਕਿੱਡੀ ਵੱਡੀ ਉਦਾਹਰਨ ਹੈ ਪਤੀ ਪਤਨੀ ਦੇ ਸਨੇਹ ਦੀ। ਮਹਾਰਾਜ ਜੀ ਨੇ ਕਿਹਾ ਇੱਕ ਭਾਵ ਬਣਿਆ ਏ ਕਿ ਪਤੀ ਤੇ ਪਤਨੀ ਦਾ ਸਨੇਹ। ਗੁਰੂ ਜੀ ਨੇ ਇਸ ਭਾਵ ਨੂੰ ਰੂਹਾਨੀਅਤ ਵਿੱਚ ਲੈ ਲਿਆ, ਭਾਂਡਾ ਭਾਓ ਉਹ ਭਾਵ ਬਣਿਆ। ਕਹਿਣ ਲੱਗੇ ਮੈਂ ਕਾਮਣ ਮੇਰਾ ਕੰਤ ਕਰਤਾਰ, ਜੇ ਹਾਂ ਕਰਾਏ ਤੇ ਹਾਂ ਕਰੀ ਸ਼ਿੰਗਾਰ। ਜਾਂ ਤਿਸ ਭਾਵ ਹੈ ਤਾਂ ਕਰੇ ਭੋਗ, ਤਨ ਮਨ ਸਾਚੇ ਸਾਹਿਬ ਜੋਗ, ਮੇਰਾ ਕੰਤ ਤੇ ਮੈਂ ਉਹਦੀ ਇਸਤਰੀ। ਇੱਕ ਭਾਵ ਨਹੀਂ ਤੇ ਹੋਰ ਕੀ। ਇਸ ਤੋਂ ਅੱਗੇ ਥੋੜਾ ਜਿਹਾ ਦੇਖਿਆ, ਇੱਕ ਮਾਲਕ ਹੈ ਉਹਦਾ ਨੌਕਰ ਏ, ਕੱਲ ਵੀ ਅਸੀਂ ਵਿਚਾਰਿਆ ਸੀ, ਉਹਦਾ ਗੁਲਾਮ ਏ। ਤੇ ਉਹਦੇ ਜਦੋਂ ਦੇਖਿਆ ਵੀ ਮਾਲਕ ਆਪਣੇ ਗੁਲਾਮ ਦੀ ਖਾਤਰ ਸਿਰ ਧੜ ਦੀ ਬਾਜ਼ੀ ਲਾਉਂਦਾ ਹੈ, ਭਾਵ ਪੈਦਾ ਹੋ ਗਿਆ ਕਿ ਮਾਲਕ ਤੂੰ ਮੇਰਾ ਸਾਈਂ, ਮੈਂ ਤੇਰਾ ਗੁਲਾਮ, ਤੇਰੀ ਮੇਰੀ ਇਹੋ ਜਿਹੀ ਰਿਸ਼ਤੇਦਾਰੀ ਬਣ ਗਈ ਜਿਵੇਂ ਮਾਲਕ ਗੁਲਾਮ ਨੂੰ ਸਾਂਭਦਾ ਤੂੰ ਮੈਨੂੰ ਸਾਂਭੇਗਾ। ਕਹੋ ਕਬੀਰ, ਗੁਲਾਮ ਘਰ ਕਾ ਜੀ ਆਏ ਭਾਵੇਂ ਮਾਰ। ਅਨੇਕਾਂ ਸ਼ਬਦ ਐਸੇ ਨੇ ਜਿਹੜੇ ਪ੍ਰੇਮਾ ਭਗਤੀ ਦੇ ਵੱਖ ਵੱਖ ਭਾਵ ਨੂੰ ਪ੍ਰਗਟ ਕਰਦੇ ਨੇ, ਉਹ ਭਾਵ ਪੈਦਾ ਹੋ ਜਾਏ। ਮਹਾਰਾਜ ਜੀ ਨੇ ਕਿਹਾ ਇਹਨੂੰ ਭਾਂਡਾ ਬਣਾ, ਪ੍ਰੇਮ ਭਾਂਡਾ, ਭਾਵ ਭਾਂਡਾ, ਤੇ ਭਾਵ ਦੇ ਭਾਂਡੇ ਤੋਂ ਬਿਨਾਂ ਅੰਮ੍ਰਿਤ ਤਲਣਾ ਹੀ ਕੋਈ ਨਹੀਂ। ਭਾਂਡਾ ਪਾਓ ਭਾਵ, ਆਪਣੇ ਆਪਣੇ ਭਾਵ ਨੇ। ਤੇ ਮਹਾਰਾਜ ਜੀ ਨੇ ਕਿਹਾ ਅੰਮ੍ਰਿਤ ਤਿਤ ਟਾਲ। ਹੁਣ ਅੰਮ੍ਰਿਤ ਤਿਤ ਟਾਲ ਕੀ ਹੈ? ਜੱਤ ਵੀ ਆ ਗਿਆ, ਧੀਰਜ ਵੀ ਆਇਆ, ਅਚਲ ਮਤ ਆ ਗਈ, ਗਿਆਨ ਆ ਗਿਆ, ਉਸ ਤੋਂ ਬਾਅਦ ਭੈ ਆ ਗਿਆ, ਤਪੱਸਿਆ ਕਾਲਨਾ ਵੀ ਆ ਗਈ, ਭਾਂਡਾ ਵੀ ਆ ਗਿਆ। ਅੰਮ੍ਰਿਤ ਤਿਤ ਟਾਲ, ਜਿਸ ਅੰਮ੍ਰਿਤ ਨੂੰ ਪੀਣਾ ਚਾਹੁੰਦਾ ਨਾਮ ਅੰਮ੍ਰਿਤ ਇਹ ਗੁਣ ਹੋਣ ਤੇ ਪ੍ਰੇਮ ਦੇ ਭਾਂਡੇ ਵਿੱਚ ਢਾਲਿਆ ਜਾਂਦਾ ਹੈ। ਭਾਂਡਾ ਪ੍ਰੇਮ ਦਾ, ਅੰਮ੍ਰਿਤ ਇਹਦੇ ਵਿੱਚ ਢਲੇਗਾ, ਨਾਮ ਅੰਮ੍ਰਿਤ। ਹਾਲਾਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਅੰਮ੍ਰਿਤ ਦੇ ਸੰਬੰਧ ਵਿੱਚ ਬਹੁ ਅਰਥ ਨੇ। ਅਖਰੀ ਅਰਥ ਇਹ ਹੈ ਅੰਮ੍ਰਿਤ, ਐੜਾ ਅਗੇਤਰ ਮ੍ਰਿਤ ਪਿੱਛੇ, ਮ੍ਰਿਤ ਦਾ ਅਰਥ ਮ੍ਰਿਤਯੂ ਮੌਤ, ਐੜਾ ਅਗੇਤਰ ਲਾ ਕੇ ਅੰਮ੍ਰਿਤ ਮੀਨਸ ਕਿ ਉਹ ਵਸਤੂ, ਉਹ ਦਾਤ ਜਿਹਨੂੰ ਖੰਡਾਣ ਨਾਲ, ਪਾਣ ਨਾਲ, ਪੀਣ ਨਾਲ ਮੌਤ ਦਾ ਭੈ ਖਤਮ ਹੋ ਜਾਏ। ਅੰਮ੍ਰਿਤ ਮੌਤ ਤੋਂ ਰਹਿਤ ਕਰਨ ਵਾਲਾ। ਅੰਮ੍ਰਿਤ ਦੇ ਬਹੁ ਅਰਥ ਨੇ। ਗੁਰੂ ਸਾਹਿਬ ਨੇ ਅੰਮ੍ਰਿਤ ਸ਼ਬਦ ਸਵਾਦਿਸ਼ਟ ਪਕਵਾਨ ਲਈ ਵੀ ਵਰਤਿਆ ਕਿ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਉਹ ਛੱਤੀ ਅੰਮ੍ਰਿਤ, ਛੱਤੀ ਪ੍ਰਕਾਰ ਦਾ ਭੋਜਨ। ਜੇ ਮੁੱਖ ਪੰਚੋ ਅੰਮ੍ਰਿਤ ਖਾਹੇ, ਉਹ ਪੰਚੋ ਅੰਮ੍ਰਿਤ ਆ ਦੁੱਧ, ਮਿਸ਼ਰੀ, ਸ਼ਹਿਦ ਆਦਿਕ ਮਿੱਠੇ ਜਿਹੜੇ ਨੇ। ਬਾਣੀ ਵਿੱਚ ਅੰਮ੍ਰਿਤ ਸ਼ਬਦ ਦੁੱਧ ਲਈ ਵੀ ਵਰਤਿਆ, ਪਸ਼ੂ ਮਿਲੈ ਚੰਗਿਆਈਆਂ ਖੜ ਖਾਵੇ ਅੰਮ੍ਰਿਤ ਦੇ, ਉਹਦੇ ਲਈ ਵੀ ਸ਼ਬਦ। ਅੰਮ੍ਰਿਤ ਸ਼ਬਦ ਦੈਵੀ ਗੁਣਾਂ ਲਈ ਵੀ ਹੈ। ਇਸ ਦੇਹੀ ਅੰਦਰ ਪੰਚ ਚੋਰ ਵਸੈ, ਕਾਮ ਕ੍ਰੋਧ ਲੋਹ ਮੋਹ ਅੰਕਾਰਾ, ਅੰਮ੍ਰਿਤ ਲੂਟੈ ਮਨਮੁਖ ਨਹੀਂ ਬੁੱਝੈ ਗੁਣ। ਗੁਰੂ ਸਾਹਿਬ ਨੇ ਅੰਮ੍ਰਿਤ ਸ਼ਬਦ ਬਾਣੀ ਵਿੱਚ ਨਾਮ ਲਈ ਵੀ ਵਰਤਿਆ। ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ। ਅੰਮ੍ਰਿਤ ਸ਼ਬਦ ਬਾਣੀ ਲਈ ਵੀ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ, ਅੰਮ੍ਰਿਤ ਤੇਰੀਆਂ ਬਾਣੀਆਂ ਤੇਰੇ ਭਗਤਾਂ ਹਿਰਦੈ ਸਮਾਣੀਆਂ। ਅੰਮ੍ਰਿਤ ਸ਼ਬਦ ਉਹ ਅੰਮ੍ਰਿਤ ਭਾਵਨਾ ਦੇ ਵਿੱਚ ਢਾਲ। ਮੇਰੇ ਮਨ ਚ ਕਈ ਵਾਰੀ ਆਉਂਦਾ ਕਿ ਇਸੇ ਪੌੜੀ ਦੀ ਵਿਆਖਿਆ ਹੀ ਖਾਲਸੇ ਦਾ ਜੀਵਨ ਹੈ। ਜਿਹੜੀ ਇਹ ਪੌੜੀ ਹੈ ਨਾ, 7ਵੀਂ ਪੌੜੀ, ਇਹ ਖਾਲਸੇ ਦਾ ਜੀਵਨ ਹੈ, ਖਾਲਸੇ ਦਾ ਅਮਲੀ ਜਾਮਾ ਹੈ। ਪਰ ਮਨ ਚ ਹੋ ਸਕਦਾ ਕਈਆਂ ਚ ਆਵੇ ਵੀ ਜਪਜੀ ਸਾਹਿਬ ਚ ਕਿਹਾ ਭਾਵਨਾ ਦਾ ਭਾਂਡਾ ਵਿੱਚ ਅੰਮ੍ਰਿਤ ਉਹਦੇ ਨਾਮ ਢਾਲਿਆ ਜਾਂਦਾ ਤੇ ਅੰਮ੍ਰਿਤ ਲਈ ਪ੍ਰਚਾਰਕ ਕਹਿੰਦੇ ਆ, ਬਾਬੇ ਕਹਿੰਦੇ ਆ। ਨਹੀਂ, ਇਸ ਅੰਮ੍ਰਿਤ ਤੋਂ ਬਿਨਾਂ ਖਿਮਾ ਕਰਿਓ, ਉਹ ਵੀ ਛੇਤੀ ਢਲਦਾ ਨਹੀਂ। ਕੋਈ ਜਿਸਮ ਐਸਾ ਨਹੀਂ ਜਿਸ ਵਿੱਚ ਅੰਮ੍ਰਿਤ ਨਹੀਂ। ਨਾਨਕ ਅੰਮ੍ਰਿਤ ਮਨੈ ਮਾਹੇ ਪਾਈਐ ਗੁਰ ਪ੍ਰਸਾਦ, ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਣੀ ਨੇ ਕਿਹਾ ਪਾਲ ਸਮੂਹਾ ਸਰਵਰ ਭਰਾ, ਨਕਾਨਕ ਭਰਿਆ ਪਿਆ ਅੰਦਰ ਸਰੋਵਰ। ਮਹਾਰਾਜ ਜੀ ਨੇ ਕਿਹਾ ਅੰਤਰ ਖੋਟਾ ਅੰਮ੍ਰਿਤ ਭਰਿਆ, ਅੰਦਰ ਖੂਹ ਭਰਿਆ ਪਿਆ, ਨੀਵਾਂ ਵੀ ਨਹੀਂ। ਪਰ ਉਹ ਅੰਦਰ ਜਿਸਮ ਦੇ ਅੰਮ੍ਰਿਤ ਹੈ। ਸਿਰਫ ਇੱਥੇ ਮੈਂ 2-4 ਮਿੰਟ ਹੋਰ ਲੈਣੇ ਨੇ ਕਿ ਅੰਮ੍ਰਿਤ ਤਿਤ ਢਾਲ। ਪ੍ਰਸ਼ਨ ਉੱਠਦੇ ਨੇ ਤੇ ਜਿਹੜੇ ਲੋਕ ਤੋੜਨ ਵਾਲੇ ਨੇ ਗੁਰਮਤ ਦੀ ਰੀਤ ਤੋਂ, ਉਹ ਕਹਿਣ ਲੱਗ ਪੈਂਦੇ ਨੇ ਅੰਦਰ ਅੰਮ੍ਰਿਤ ਹੈ, ਬਾਹਰੋਂ ਅੰਮ੍ਰਿਤ ਦੀ ਕੀ ਲੋੜ, ਇਸ ਜਿਸਮ ਵਿੱਚ ਤਾਂ ਬਹੁਤ ਕੁਝ ਹੈ। ਇਹ ਹੱਡੀਆਂ, ਮਿੱਝ, ਨਾੜੀਆਂ, ਆ ਫਿਜ਼ੀਕਲ ਕੇਵਲ ਸਾਰਾ ਢਾਂਚਾ ਨਹੀਂ, ਇਹਦੇ ਵਿੱਚ ਕਾਮ ਵੀ, ਕ੍ਰੋਧ ਵੀ, ਲੋਭ ਵੀ, ਮੋਹ ਵੀ, ਹੰਕਾਰ ਵੀ, ਈਰਖਾ ਵੀ, ਦਵੈਸ਼ ਵੀ, ਨਿੰਦਿਆ, ਚੁਗਲੀ, ਸਭ ਕੁਝ ਭਰਿਆ ਪਿਆ। ਜਿੱਥੇ ਇੰਨਾ ਗੰਦ ਭੰਡਾਰਾ ਭਰਿਆ ਪਿਆ, ਉੱਥੇ ਮੇਰੇ ਸਾਈਆਂ ਜੀ ਉਹਦਾ ਆਪਣਾ ਆਸਣ ਵੀ ਵਿੱਚ ਲੱਗਾ ਹੈ। ਹੁਣ ਜੇ ਲੱਭੀਏ ਕਦੀ ਕੋਈ ਬੋਡੀ ਦਾ ਹਿੱਸਾ, ਸਰੀਰ ਦਾ ਹਿੱਸਾ ਚੀਰ ਕੇ ਦੇਖੀਏ ਵੀ ਕਾਮ ਕਿਹੜੀ ਥਾਂ ਤੇ ਪਿਆ, ਕਦੀ ਕਿਸੇ ਨੂੰ ਲੱਭੇ? ਸੈੱਲ ਲੱਭੇ ਵੀ ਕਿਹੜੀ ਥਾਂ ਤੇ ਇਹਨੂੰ ਕੱਢ ਲਈਏ? ਕਿਸੇ ਨੇ ਕਿਹਾ ਕ੍ਰੋਧ ਵਿੱਚੋਂ ਕਰ ਲਈਏ ਬੋਡੀ ਦਿਓ, ਲੋਭ ਕਰ ਲਈਏ, ਮੋਹ ਕਰ ਲਈਏ, ਇਹ ਵਿੱਚ ਪਏ ਨੇ, ਇਹ ਸੁੱਤੇ ਭੂਤ ਨੇ, ਜਦੋਂ ਥੋੜਾ ਜਿਹਾ ਦੀ ਪੂੰਛ ਤੇ ਕੋਈ ਹੱਥ ਲੱਗਦਾ ਨਾਲ ਹੀ ਫੁੰਕਾਰੇ ਮਾਰਨ ਲੱਗ ਪੈਂਦੇ। ਇਸ ਤਰ੍ਹਾਂ ਨੇ ਨਾ, ਅੰਦਰ ਪਏ ਨੇ, ਕਾਮ ਖੈ, ਕੋਈ ਬੰਦਾ ਇਸ ਤੋਂ ਬਚ ਕਿਵੇਂ ਸਕੇਗਾ? ਪਰ ਜਦੋਂ ਇਹਨੂੰ ਬਾਹਰੋਂ ਪ੍ਰੇਰਕ ਰੂਪ ਕੋਈ ਮਿਲਦਾ ਤੇ ਇਹਦਾ ਜ਼ਿਆਦਾ ਸੰਬੰਧ ਜਿਹੜਾ ਇਸ ਤੁਚਾ ਦੇ ਨਾਲ ਏ, ਤੇ ਖਾਸ ਕਰਕੇ ਇਸ ਅੱਖਾਂ ਨਾਲ ਤੇ ਇਹਨਾਂ ਚਿਤਵੀ ਨਾਲ, ਚੇਤੇ ਨਾਲ, ਕਾਮਨੀ ਦੀ ਚਿੰਤਨ, ਅੱਖਾਂ ਦੀ ਬਦ ਨਜ਼ਰ, ਸਰੀਰ ਦੀ ਸਪਰਸ਼ਤਾ ਕਿਤੇ, ਤੇ ਇਹ ਵੀ ਬੜਾ ਅੰਤਰ। ਜੇ ਵੇਖੋ ਮੈਂ ਬੜੀ ਗੱਲ ਖੁੱਲ ਕੇ ਕਰ ਰਿਹਾ ਕਿ ਬੰਦੇ ਦੀ ਚਮੜੀ ਸਪਰਸ਼ ਕਰਦਿਆਂ ਵੀ ਵਿਚਾਰ ਵੱਖ ਵੱਖ ਰੱਖਦੀ। ਬੇਟੀ ਦੇ ਜਿਸਮ ਨੂੰ ਸਪਰਸ਼ ਕਰਨਾ, ਉਸ ਵੇਲੇ ਕਦੀ ਐਸਾ ਵਿਚਾਰ ਬੰਦੇ ਅੰਦਰ ਆਇਆ ਚਮੜੀ ਤਾਂ ਚਮੜੀ ਹੈ, ਉਹ ਕਿਹੜਾ ਅੰਦਰ ਚੱਲਦਾ ਪਿਆ ਕਿ ਵਿਚਾਰ ਚੇਂਜ ਹੁੰਦੇ ਨੇ ਸਪਰਸ਼ ਕਰਦਿਆਂ, ਬਿਰਤੀ ਚੇਂਜ ਹੁੰਦੀ ਹੈ। ਮਹਾਰਾਜ ਜੀ ਨੇ ਕਿਹਾ ਅੰਦਰ ਵਾਸ਼ਨਾ ਹੈ, ਬਾਹਰੋਂ ਕਿਸੇ ਨੇ ਥੋੜੀ ਜਿਹੀ ਪ੍ਰੇਰਨਾ ਦਿੱਤੀ, ਇੱਕੋ ਦਮ ਉਹ ਕਾਮ, ਉਹ ਕ੍ਰੋਧ, ਉਹ ਲੋਭ, ਉਹ ਮੋਹ, ਉਹ ਹੰਕਾਰ, ਸਭ ਕੁਝ ਉੱਠ ਖਲੋਤਾ, ਕਿਉਂਕਿ ਬਾਹਰੋਂ ਇਸ਼ਾਰੇ ਮਿਲੇ ਤੇ ਅੰਦਰੋਂ ਉਹ ਪੈਦਾ ਹੋ ਗਏ ਪਰ ਨਜ਼ਰ ਨਹੀਂ ਸੁਣਾਉਂਦੇ। ਜੇ ਬਾਹਰ ਦੇ ਇਸ਼ਾਰਿਆਂ ਨਾਲ ਅੰਦਰ ਦੀ ਗੰਦੀ ਵਾਸ਼ਨਾ ਪ੍ਰਬਲ ਹੋ ਜਾਂਦੀ ਏ, ਤਾਂ ਗੁਰੂ ਕਲਗੀ ਵਾਲੇ ਦਾ ਬਾਹਰ ਦੇ ਅੰਮ੍ਰਿਤ ਦੀਆਂ ਬੂੰਦਾਂ ਅੰਦਰ ਦੇ ਨਾਮ ਅੰਮ੍ਰਿਤ ਨੂੰ ਪ੍ਰਗਟ ਕਰ ਦਿੰਦੀਆਂ, ਉਹ ਅੰਦਰੋਂ ਪ੍ਰਗਟ ਕਰਦੀਆਂ ਨੇ। ਬਾਹਰ ਦੀ ਪ੍ਰੇਰਨਾ ਬਹੁਤ ਕੁਛ ਹੈ ਸਾਡੇ ਲਈ। ਗੁਰੂ ਜੀ ਨੇ ਕਿਹਾ ਉਹ ਅੰਮ੍ਰਿਤ ਤੇਰੇ ਅੰਦਰ ਏ, ਪਰ ਸਤਿਗੁਰੂ ਇੰਨੀ ਪ੍ਰੇਰਨਾ ਦਿੰਦੇ ਆ, ਉਹ ਅੰਮ੍ਰਿਤ ਮੁੱਖ ਵਿੱਚ ਪਾਉਂਦੇ ਨੇ, ਉਹ ਨੇਤਰਾਂ ਵਿੱਚ ਪਾਉਂਦੇ ਨੇ, ਤੁਹਾਡੇ ਚ ਪੰਜਾਂ ਚ ਲੱਗਣ ਵਾਲੇ ਗੁਰਮੁਖ ਬੈਠੇ ਹੋਣਗੇ ਕਿ ਮੁੱਖ ਵਿੱਚ, ਅੱਖਾਂ ਵਿੱਚ, ਤੇ ਅਸੀਂ ਕਹਿੰਦੇ ਹਾਂ ਕੇਸਾਂ ਵਿੱਚ, ਕੇਸ ਦਾੜੇ ਦੇ ਵੀ ਨੇ, ਸੀਸ ਵਿੱਚ, ਮੁੱਖ ਚ ਪਾ ਦਿੱਤੇ। ਕਿਉਂ? ਕਿ ਇਸ ਮੁੱਖ ਚ ਅੰਮ੍ਰਿਤ ਦਿੱਤਾ ਹੈ, ਤੇਰੇ ਅੰਦਰ ਅੰਮ੍ਰਿਤ ਦਾ ਸੰਚਾਰ ਹੋ ਜਾਏ। ਅੱਖਾਂ ਚ ਅੰਮ੍ਰਿਤ ਪਾਇਆ, ਕਹਿ ਨਾਨਕ ਇਹ ਨੇਤਰ ਅੰਧ ਸੇ ਸਤਿਗੁਰ ਮਿਲੇ ਹੈ, ਦਿਵ ਦਿਸ਼ਟ ਹੋਈ, ਤੇ ਤੇਰੇ ਸੀਸ ਵਿੱਚ ਅੰਮ੍ਰਿਤ ਧਰ ਦਿੱਤਾ, ਤੇ ਅੰਮ੍ਰਿਤ ਕੇਵਲ, ਇਹ ਅਸੀਂ ਕਹਿ ਦਈਏ ਸਾਡੀ ਰਸਮ ਨੇ ਕੀ ਕੇਵਲ। ਭਾਈ ਸਾਹਿਬ ਕੱਲ ਮੈਨੂੰ ਦੱਸ ਰਹੇ ਸਨ ਵੀ ਜਪਾਨ ਚ ਇੱਕ ਵਿਗਿਆਨਕ ਨੇ ਪਾਣੀ ਲੈ ਕੇ, ਇੱਕ ਪਾਣੀ ਦੇ ਕੋਲ ਕਬੋਲ ਬੋਲੇ, ਇੱਕ ਪਾਣੀ ਕੋਲ ਚੰਗੇ ਸ਼ਬਦ ਕਹਿ, ਜਿੱਥੇ ਕਬੋਲ ਬੋਲੇ ਉਹਦਾ ਰੰਗ ਹੋਰ ਸੀ, ਜਿੱਥੇ ਚੰਗਾ ਬੋਲਿਆ ਉਹਦਾ ਰੰਗ ਹੋਰ ਸੀ। ਪੜ੍ਹਿਆ ਮੈਂ ਇੱਕ ਵਾਰੀ ਕਿ ਅਫਰੀਕਾ ਵਿੱਚ ਇੱਕ ਰੁੱਖ ਹੈ ਕਿ ਲੋਕ ਜਦੋਂ ਕੱਟਣ ਜਾਂਦੇ ਨੇ, ਜੋ ਸੁਣਿਆ ਉਹਦੇ ਕੋਲ ਜਾ ਕੇ ਕਬੋਲ ਬੋਲਦੇ ਨੇ, ਭੈੜੇ ਸ਼ਬਦ ਬੋਲਦੇ ਨੇ, ਜਦੋਂ ਉਹਨੂੰ ਗੰਦਾ ਬੋਲਦੇ ਨੇ ਉਹ ਪੱਤੇ ਆਪਣੇ ਆਪਣੇ ਕੁਮਲਾਣ ਲੱਗ ਜਾਂਦੇ ਨੇ, ਕੁਝ ਦਿਨਾਂ ਤੋਂ ਬਾਅਦ ਇਹ ਸੁੱਕ ਜਾਂਦਾ ਹੈ। ਜੇ ਪਾਣੀ ਰੁੱਖ ਬਾਹਰ ਦੇ ਬੋਲਾਂ ਦੇ ਅਸਰ ਨੂੰ ਕਬੂਲਦੇ ਨੇ, ਤੇ ਗੁਰਮੁਖੋ ਜਦੋਂ ਬਾਟੇ ਉੱਤੇ 45 ਉਂਗਲਾਂ, ਇੱਕ ਹੱਥ ਚ ਖੰਡਾ ਹੈ ਨਾ, 45 ਉਂਗਲਾਂ, 10 ਅੰਮ੍ਰਿਤ ਭਿੱਜੇ ਨੇਤਰ, 3 ਕਰੋੜ ਰੋਮ ਇੱਕ ਜਿਸਮ ਦਾ, ਤੇ 5 ਤੁਸੀਂ ਦੇਖ ਲਓ 3.5 ਕਰੋੜ ਮੰਨਦੇ ਆ ਕਿ। ਹੁਣ ਜਿਹੜੇ ਉਹ ਰੋਮ ਰੋਮ ਨੇ, ਉਹ ਸਰੀਰ ਵਿੱਚੋਂ ਨਿਕਲਦੀ ਗੁਰੂ ਦੀ ਬਖਸ਼ਿਸ਼ ਹੈ, ਤੇ ਪ੍ਰਤੱਖ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਦੇ ਬਿਲਕੁਲ ਸਨਮੁਖ। ਇਹ ਭਾਵ ਨਾਲ ਸਮਝਿਆ ਜਾ ਸਕਦਾ, ਅਕਲ ਨਾਲ ਨਹੀਂ। ਜਦੋਂ ਉਸ ਕਲਾ ਵਰਤਦੀ ਏ ਅੰਮ੍ਰਿਤ ਵਿੱਚ, ਉਹ ਹੈ ਨੀਰ, ਪਰ ਉਸ ਬਾਣੀ ਨੇ, ਪੰਜਾਂ ਦੀ ਛੂਹ ਨੇ ਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਨੇ ਗੁਰਮੁਖੋ ਉਸ ਪਾਣੀ ਨੂੰ ਅੰਮ੍ਰਿਤ ਬਣਾ ਦਿੱਤਾ। ਅੱਜ ਸਿੱਖ ਤਰਕ ਕਰਨ ਲੱਗ ਪਿਆ, ਬਾਣੀ ਇਸ ਤਰ੍ਹਾਂ ਨਹੀਂ, ਇਹ ਬਾਣੀ ਇਸ ਤਰ੍ਹਾਂ ਨਹੀਂ, ਪਰ ਕਦੀ ਦੁਸ਼ਮਣ ਨੇ ਸਵੀਕਾਰਿਆ ਸੀ ਕਿ ਜਦੋਂ ਇਹ ਅੰਮ੍ਰਿਤ ਪੀਂਦੇ ਨੇ ਉਦੋਂ ਬੁੱਝ ਦਿਲ ਵੀ ਸ਼ੇਰ ਬਣ ਕੇ ਰਸਤੇ ਰੋਕ ਲੈਂਦੇ ਨੇ। ਸਿਰਫ ਜ਼ਕਰੀਏ ਨੇ ਨਾਦਰ ਨੂੰ ਇਹ ਕਿਹਾ, ਹਾਲਾਂਕਿ ਨਾਦਰ ਉਹ ਦਿੱਲੀ ਆਇਆ, ਮੁਹੰਮਦ ਸ਼ਾਹ ਰੰਗੀਲੇ ਨੂੰ ਖਰਾਇਆ। ਮੁਹੰਮਦ ਸ਼ਾਹ ਰੰਗੀਲਾ ਇੰਨਾ ਡਿੱਗ ਪਿਆ, ਉਹਨੇ ਬੇਟੀ ਦਾ ਡੋਲਾ ਨਾਦਰ ਦੇ ਪੁੱਤਰ ਨਾਸਰ ਨੂੰ ਦੇ ਦਿੱਤਾ। ਜਦੋਂ ਬੇਟੀ ਦਾ ਡੋਲਾ ਦਿੱਤਾ, ਨਿਕਾਹ ਹੋਇਆ ਤੇ ਨਾਦਰ ਦਾ ਪੁੱਤਰ ਨਾਸਰ ਮਹਿਲ ਚ ਗਿਆ ਤੇ ਮੁਹੰਮਦ ਸ਼ਾਹ ਰੰਗੀਲੇ ਦੀ ਬੇਟੀ ਦੀਆਂ ਸਹੇਲੀਆਂ ਨੇ ਮਜ਼ਾਕ ਕੀਤਾ, ਪੁੱਛਿਆ ਤੇਰਾ ਕੁਰਸੀ ਨਾਮਾ ਕੀ ਹੈ, ਕਿਉਂਕਿ ਨਾਦਰ ਭੇਡਾਂ ਚਾਰਦਾ ਰਿਹਾ, ਇਹ ਆਜੜੀ ਸੀ ਭੇਡਾਂ ਦਾ। ਉਹਨਾਂ ਕਿਹਾ ਦੱਸ। ਉਹਦੀਆਂ ਸਹੇਲੀਆਂ ਪੁੱਛਿਆ ਤੇਰਾ ਕੁਰਸੀ ਨਾਮਾ ਕੀ, ਉਹ ਸ਼ਰਮ ਦਾ ਮਾਰਾ ਆ ਗਿਆ, ਕੀ ਦੱਸਾਂਗਾ ਮੇਰਾ ਪਿਓ ਭੇਡਾਂ ਚਾਰਦਾ ਰਿਹਾ। ਨਾਦਰ ਕੋਲ ਵਾਪਸ ਆਇਆ, ਉਹਨੇ ਪੁੱਛਿਆ ਵੀ ਉਦਾਸ ਕਿਉਂ, ਕਹਿੰਦਾ ਉੱਥੇ ਪੁੱਛ ਲਿਆ ਕੁਰਸੀ ਨਾਮਾ, ਤੂੰ ਕੀ ਕਿਹਾ, ਕਹਿੰਦਾ ਮੈਂ ਕੀ ਦੱਸਦਾ। ਉਹਨੇ ਕਿਹਾ ਉੱਠ ਖੜਾ ਹੋ ਵਾਪਸ ਜਾ, ਉਹ ਤੇਰੇ ਤੋਂ ਪੁੱਛਣ ਕੁਰਸੀ ਨਾਮਾ ਤੇ ਤੂੰ ਇਹ ਸ਼ਬਦ ਕਹਿੰਦੇ ਨੇ ਮਨਮ ਨਾਸਰ ਵਾ ਪਿਸਰੇ ਨਾਦਰ, ਨਾਦਰ ਪਿਸਰੇ ਸ਼ਮਸ਼ੀਰ, ਆ ਮੇਰਾ ਕੁਰਸੀ ਨਾਮਾ ਬਹਾਦਰਾਂ ਦਾ, ਮਨਮ ਨਾਸਰ, ਮੈਂ ਨਾਸਰ ਹਾਂ, ਮੇਰੇ ਪਿਓ ਨੂੰ ਕਹਿੰਦੇ ਨੇ ਨਾਦਰ ਤੇ ਮੇਰੇ ਪਿਓ ਦਾ ਜਨਮ ਜਿਹੜਾ ਉਹ ਤਲਵਾਰ ਵਿੱਚੋਂ ਹੋਇਆ ਹੈ, ਉਹਦਾ ਕੁਰਸੀ ਨਾਮਾ ਤਾਕਤ ਤੇ ਸ਼ਕਤੀ ਹੈ। ਮਨਮ ਨਾਸਰ ਵਾ ਪਿਸਰੇ ਨਾਦਰ, ਨਾਦਰ ਪਿਸਰੇ ਸ਼ਮਸ਼ੀਰ, ਜਿਹੜਾ ਕਹਿੰਦਾ ਸੀ ਮੈਂ ਸ਼ਮਸ਼ੀਰ ਚੋਂ ਜੰਮਿਆ, ਮੇਰਾ ਕੁਰਸੀ ਨਾਮਾ ਸ਼ਕਤੀ, ਉਸ ਜ਼ਕਰੀਏ ਨੇ ਨਾਦਰ ਦੇ ਸਾਹਮਣੇ ਖਲੋ ਕੇ ਕਿਹਾ ਤਾਕਤ ਤੇਰੇ ਕੋਲ ਵੀ ਬੜੀ ਏ, ਪਰ ਸੱਚਾਈ ਇਹ ਵੇ ਕਿ ਮੁਰਸ਼ਦ ਇਨਕਾ ਵਲੀ ਭਯੋ ਹੈ, ਇਨਕੋ ਆਬੇ ਹਯਾਤ ਦਿਓ ਹੈ, ਐਸੀ ਗਯੋ ਕਲਾਮ ਬਤਾ ਹੈ। ਕਹਿਣ ਲੱਗੇ ਜਿਸੇ ਸੁਦਾ ਬਣਾਈਏ ਲੈ ਹੈ, ਸੋਏ ਪਿਲਾਏ ਲੋਗਣ ਕੈ ਤਾਈ, ਸ਼ਿਆਰਨ ਤੇ ਸਿੰਘ ਲੇਤ ਬਣਾਈ, ਗਜ਼ਬ ਅਸਰ ਤਿਸਕਾ ਹਮ ਦੇਖਾਂ, ਬੁਝ ਦਿਲ ਹੋਵਤ ਸ਼ੇਰ ਬਸ਼ੇਖਾਂ, ਕਾਨ ਨਾ ਕਿਸੂ ਕੀਏ ਰਾਖਤ, ਸ਼ੈਨ ਸ਼ਾਹ ਖੁਦ ਹੀ ਕੋ ਭਾਖਤ, ਅਵਰ ਸਬਨ ਕੋ ਜੀਵ ਚਰਾਸੀ, ਮਾਰਤ ਆਪ ਤਾਏ ਅਬਨਾਸ਼ੀ। ਕਹਿੰਦਾ ਉਸ ਬਾਟੇ ਦੀ ਕਰਾਮਾਤ ਅਸੀਂ ਦੇਖੀਏ, ਪੀ ਕੇ ਆਉਂਦੇ ਨੇ ਕਹਿੰਦੇ ਨੇ ਹੁਣ ਤਾਂ ਅਬਨਾਸ਼ੀ ਹੋ ਗਏ, ਸਾਡੇ ਉੱਤੇ ਜੂਨਾਂ ਦੀ ਪਾਬੰਦੀ ਵੀ ਨਹੀਂ। ਪਿਆਰਿਓ, ਜੇ ਦੁਸ਼ਮਣ ਇਸ ਸ਼ਕਤੀ ਨੂੰ ਸਵੀਕਾਰਦਾ ਹੈ, ਸਿੱਖ ਮਹਾਰਾਜ ਜੀ ਨੇ ਕਿਹਾ ਭਾਉ ਬਣਾ, ਤੇ ਸੱਚੀ ਗੱਲ ਏ, ਅੰਮ੍ਰਿਤ ਵੀ ਉਹ ਅੰਦਰ ਛਕੇਗਾ ਜਿਹਦੇ ਅੰਦਰ ਦਾ ਭਾਵ ਦਾ ਭਾਂਡਾ ਬਣਿਆ ਹੈ, ਜਿਹਦੀ ਭਾਵਨਾ ਹੀ ਨਹੀਂ। ਭਾਂਡਾ ਭਾਉ, ਅੰਮ੍ਰਿਤ ਤੇ ਤਟਾਲ, ਭਾਵ ਦੇ ਭਾਂਡੇ ਵਿੱਚ ਨਾਮ ਅੰਮ੍ਰਿਤ ਟਾਲ, ਘੜੀਆ ਸ਼ਬਦ ਸੱਚੀ ਟਕਸਾਲ। ਇਹ ਠੀਕ ਏ, ਸ਼ਬਦ ਦੇ ਅਰਥ ਬਹੁਤ ਟੀਕਾਕਾਰਾਂ ਨੇ ਇਹ ਕੀਤੇ ਨੇ, ਗੁਰੂ ਦਾ ਸ਼ਬਦ ਚ ਘੜਿਆ ਜਾਂਦਾ ਹੈ। ਭਾਈ ਕਾਮ ਸਿੰਘ ਨਾਭਾ ਹੋਣਾ ਨੇ ਸ਼ਬਦ ਦੇ 11 ਅਰਥ ਦਿੱਤੇ ਨੇ, ਧੁਨੀ, ਬੋਲ, ਅੱਖਰ, ਧਰਮ, ਫਰਜ਼। ਪਰ ਅਸਲ ਵਿੱਚ ਮੈਂ ਦਾਵਾ ਨਹੀਂ ਕਰਨਾ ਅਰਥਾਂ ਦਾ, ਘੜੀਆ ਸ਼ਬਦ, ਸ਼ਬਦ ਦਾ ਅਰਥ ਬੋਲ, ਸ਼ਬਦ ਦਾ ਅਰਥ ਜੀਵਨ, ਜਿਹਦੇ ਕੋਲ ਜਤ ਹੈ, ਜਿਹਦੇ ਕੋਲ ਧੀਰਜ ਹੈ, ਜਿਹਦੇ ਕੋਲ ਭੈ ਵੇ, ਜਿਹਦੇ ਕੋਲ ਅਚਲ ਜੀਵਨ ਹੈ, ਜਿਹਦੇ ਕੋਲ ਗਿਆਨ ਹੈ, ਜਿਹਦੇ ਕੋਲ ਭਾਵਨਾ ਹੈ, ਜਿਹਦੇ ਕੋਲ ਨਾਮ ਅੰਮ੍ਰਿਤ ਹੈ, ਸੱਚਾਈ ਏਵੇ ਉਹਦਾ ਸ਼ਬਦ, ਉਹਦਾ ਜੀਵਨ ਘੜਿਆ ਜਾਂਦਾ ਤੇ ਘੜਿਆ ਜਾਂਦਾ ਜਿਹੜੇ ਗੁਣ ਉੱਤੇ ਦੱਸੇ ਨੇ ਇਹ ਸੱਚੀ ਟਕਸਾਲ ਦੇ ਵਿੱਚ। ਇਹ ਗੁਣ ਸਾਰੇ ਟਕਸਾਲ ਦਾ ਰੂਪ ਧਾਰਨ ਕਰ ਗਏ, ਘੜੀਏ ਸ਼ਬਦ ਸੱਚੀ ਟਕਸਾਲ, ਉਹ ਜੀਵਨ ਘੜਿਆ ਗਿਆ ਜਿਸ ਨੂੰ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਗੁਣ ਮਿਲ ਗਏ ਘੜੇ ਹੋਏ ਜੀਵਨ ਵਿੱਚੋਂ। ਸਿਰ ਮੈਂ ਅਖੀਰ ਤੇ ਕੱਲ ਨੂੰ ਲੜੀ ਇਹ ਸਮਾਪਤ ਕਰਨੀ ਏ, ਪੰਛੀ ਚਾਤ ਕੱਲ ਨੂੰ ਮਾਰਾਂਗੇ। ਅੰਨ ਘੜੇ ਹੋਏ ਬੇਕਾਰ ਦਿਸਦੇ ਨੇ, ਪੱਥਰ ਚਟਾਨ ਦੇ ਰੂਪ ਚ, ਕਦੀ ਕੋਈ ਝੁਕਿਆ ਨਹੀਂ, ਕਿਸੇ ਨੇ ਧਿਆਨ ਨਾਲ ਦੇਖਿਆ ਨਹੀਂ, ਪਰ ਜਦੋਂ ਪੱਥਰ ਘੜਿਆ ਜਾਂਦਾ ਉਹਦੇ ਵਿੱਚੋਂ ਮੂਰਤਾਂ ਨਿਕਲਦੀਆਂ ਨੇ, ਮੂਰਤ ਨਿਕਲਦੀ ਏ, ਘੜੀ ਕੋਈ ਮੂਰਤ ਨੂੰ ਤਾਂ ਲੋਕ ਪੈਸੇ ਦੇ ਕੇ ਵੀ ਦੇਖਣ ਚਲੇ ਜਾਂਦੇ ਨੇ, ਅੰਨ ਘੜੇ ਨੂੰ ਨਹੀਂ। ਕਿਸੇ ਨੇ ਤਾਂ ਹੀ ਕਿਹਾ ਸੀ ਘੜੇ ਹੋਏ ਨੂੰ ਦੇਖ ਕੇ, ਕਹਿੰਦਾ ਸ਼ਾਬਾਸ਼ ਬੁੱਤੋ, ਤਰੱਕੀ ਇਸੀ ਕੋ ਕਹਤੇ ਹੈ, ਸ਼ਾਬਾਸ਼ ਬੁੱਤੋ, ਤਰੱਕੀ ਇਸੀ ਕੋ ਕਹਤੇ ਹੈ। ਤਰੱਕੀ ਕੀ ਹੈ? ਜਬ ਤਰਾਸ਼ੇ ਨਾ ਥੇ ਤੋ ਪੱਥਰ ਥੇ, ਤਰਾਸ਼ੇ ਗਏ ਭਗਵਾਨ ਬਣ ਗਏ। ਜਦੋਂ ਤਰਾਸ਼ ਦਿੱਤਾ ਵਿੱਚੋਂ ਮੂਰਤ ਨਿਕਲ ਆਈ। ਸੱਚਾਈ ਇਹ ਵੇ ਕਿ ਇਸ ਹਰ ਸਰੀਰ ਵਿੱਚ ਭਗਵਾਨ ਦੀ, ਗੁਰੂ ਦੀ, ਪਰਮਾਤਮਾ ਦੀ ਮੂਰਤ ਏ, ਪਰ ਫਰਕ ਇਹਨਾਂ ਕਿ ਫਾਲਤੂ ਪੱਥਰ ਫਾਲਤੂ ਬਿਰਤੀਆਂ ਤਰਾਸ਼ ਦਿੱਤੀਆਂ ਜਾਣ, ਉਹਨੂੰ ਤਰਾਸ਼ਣ ਤੋਂ ਬਾਅਦ ਜੋ ਕੋਈ ਸੱਚ ਨਿਕਲੇਗਾ ਉਹ ਸ਼ਬਦ ਘੜਿਆ ਜਾਏਗਾ, ਉਹ ਜੀਵਨ ਹੈ। ਇੰਨੀਆਂ ਕੁਛ ਬੇਨਤੀਆਂ ਪ੍ਰਵਾਨ ਕਰਿਓ। ਸਮਾਂ ਮੈਂ ਅੱਜ ਜ਼ਿਆਦਾ ਲਿਆ ਹੈ, ਕੱਲ ਦਾ ਇੱਕ ਦੀਵਾਨ, ਸੁਬਹਾ ਦਾ ਇੱਕ ਸ਼ਾਮ ਦਾ, ਇਹਦੀ ਵਿਚਾਰ ਆਪਾਂ ਕੱਲ ਨੂੰ, ਕਿਉਂਕਿ ਇੱਥੋਂ ਤੱਕ ਤਾਂ ਕਹੀ ਗਏ ਨਾ ਕਿ ਜੱਤ ਤਪ ਇਹ ਕੋਈ ਚਾਹੀਦਾ, ਪਰ ਬਾਬਾ ਨਾਨਕ ਜੀ ਸਭ ਕੁਝ ਕਮਾ ਕੇ ਵੀ ਅਖੀਰ ਤੇ ਕਹਿੰਦੇ ਮੱਥਾ ਟੇਕ ਕੇ ਕਹਿ ਦੇਈ, ਜਿਨ ਕੋ ਨਦਰ ਕਰਮ ਤਿੰਨ ਕਾਰ, ਜਿਨ੍ਹਾਂ ਤੇ ਮਾਲਕਾ ਤੇਰੀ ਨਜ਼ਰ ਹੋਈ ਉਹੀ ਗੁਣ ਧਾਰਨ ਕਰਨਗੇ, ਦੂਜਾ ਕੌਣ। ਨਾਨਕ ਨਦਰੀ ਨਦਰ ਨਿਹਾਲ। ਇਹ ਕੱਲ ਨੂੰ ਵਿਚਾਰਾਂਗੇ। ਆਪ ਸਮੂਹ ਸੰਗਤ ਦਾ ਤਹਿ ਦਿਲੋਂ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।